ਸਤਨਾਮ ਸ੍ਰੀ ਵਾਹਿਗੁਰੂ ਜੀ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਿਹਜੈ ਕੋਟ ਇੰਦ੍ਰ ਇੰਦ੍ਰਾਣ ਸਾਹ ਸਹਾਣ ਗਣਿਜੈ ਤਿਰ ਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵਹ ਮਨ ਹੈ ਸੇ ਜਿਣ ਜਾਹੇ ਜੀਓ ਤਿੰਨ ਫਲ ਤੂਟ ਨ ਆਵੈ ਜਾਂ ਤਿਸ ਭਾਵੈ ਜੇ ਜੁਗ ਕੇਤੇ ਜਾਹੇ ਜੀਓ ਜੇ ਜੁਗ ਕੇਤੇ ਜਾਹੇ ਸੁਆਮੀ ਤਿੰਨ ਫਲ ਤੂਟ ਨ ਆਵੈ ਤਿੰਨ ਜਰਾ ਨ ਮਰਨਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੇ ਸੂਕਹਿ ਨਾਹੀ ਨਾਨਕ ਪੀੜ ਨਾ ਖਾਹੇ ਜੀਓ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵਹ ਮਨ ਹੈ ਸੇ ਜਣ ਜਾਹੇ ਜੀਓ ਹਰ ਹਰ ਕਰਹਿ ਸੇ ਸੂਕਹਿ ਨਾਹੀ ਨਾਨਕ ਪੀੜ ਨਾ ਖਾਹੇ ਜੀਓ ਨਾਮ ਲੈਣ ਸੇ ਸੋਹ ਹੈ ਤਿੰਨ ਸੁਖ ਫਲ ਹੋਵਹ ਮਨ ਹੈ ਸੇ ਜਿਣ ਜਾਹੇ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਧਰਤੀ ਨੂੰ ਧੀਰਜ ਬਖਸ਼ਣਹਾਰ ਕਲਯੁਗੀ ਜੀਆਂ ਦੇ ਉਧਾਰ ਕਰਤਾ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸ਼ਾਮ ਦੇ ਸਮੇਂ ਦੇ ਸਜੇ ਹੋਏ ਦੀਵਾਨ ਅੰਦਰ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਕੀਰਤਨ ਉਪਰੰਤ ਸ੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬਧਨੀ ਕਲਾਂ ਵਾਲਿਆਂ ਦੇ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਬਾਣੀ ਦੇ ਇੱਕ ਸ਼ਬਦ ਦੀ ਕਥਾ ਵਿਚਾਰ ਵਿਆਖਿਆ ਆਪ ਸੰਗਤ ਨੇ ਸਰਵਣ ਕੀਤੀ ਹੈ। ਹੁਣ ਜੋ ਇਸ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਵਿਚਾਰ ਆਰੰਭ ਹੈ, ਸਤਿਗੁਰੂ ਜੀ ਦੀ ਆਪਣੀ ਬਖਸ਼ਿਸ਼ ਦੁਆਰਾ ਤੇ ਆਪ ਸੰਗਤ ਦੇ ਆਸ਼ੀਰਵਾਦ ਦੁਆਰਾ ਹਜ਼ੂਰ ਦੇ ਪਰਮ ਪਵਿੱਤਰ ਮੁਕੱਦਸ ਬਚਨਾਂ ਦੀ ਵਿਚਾਰ ਸੁਣ ਕੇ ਅੰਦਰ ਵਸਾ ਕੇ ਮੰਨ ਕੇ ਕਮਾਈ ਕਰਕੇ ਤੇ ਫਿਰ ਲਾਭ ਪ੍ਰਾਪਤ ਕੀਤਾ ਜਾ ਸਕਦਾ ਪੂਰਾ ਪੂਰਾ। ਆਓ ਇਸ ਯਤਨ ਵਿੱਚ ਲੱਗੀਏ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦਾ ਸ਼ੰਤ ਜਿਸ ਦੀ ਵਿਚਾਰ ਤਕਰੀਬਨ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ ਆਰੰਭ ਹੋਈ ਨੂੰ, ਇਸ ਦੀਆਂ ਅਖੀਰਲੀਆਂ ਪੰਕਤੀਆਂ ਦੀ ਵਿਚਾਰ ਬਾਕੀ ਹੈ। ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ ਨਾਮ ਦੀ ਮਹਿਮਾ ਉਚਾਰਦੇ ਹੋਏ। ਹਰ ਹਰ ਕਰਹਿ ਸੇ ਸੁਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜੀਓ। ਜਿਹੜੇ ਵਿਅਕਤੀ, ਜਿਹੜੇ ਜੀਵ, ਜਿਹੜੇ ਭਗਤ, ਜਿਹੜੇ ਹਰੀ ਦੇ ਜਨ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਹਰੀ ਹਰੀ ਕਿਸੇ ਵੀ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਉਚਾਰਦੇ ਹਨ, ਸੋ ਉਹ ਸੁੱਕਦੇ ਨਹੀਂ ਹਨ। ਹੁਣ ਇੱਥੇ ਸੁੱਕਣ ਤੋਂ ਮਤਲਬ ਸਰੀਰਕ ਤੌਰ ਤੇ ਨਹੀਂ ਹੈ। ਅਸੀਂ ਜੀਵ ਸੰਸਾਰੀ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਕਿਰਨਾਂ, ਤ੍ਰਿਸ਼ਨਾ ਤੇ ਵਿਕਾਰਾਂ ਦੀ ਧੁੱਪ ਕਰਕੇ ਸਾਡਾ ਅੰਦਰਲਾ ਸਿਸਟਮ, ਜਿਨ੍ਹਾਂ ਚੀਜ਼ਾਂ ਨੂੰ ਮਨ, ਬੁੱਧ, ਸੁਰਤ ਆਦਿ ਕਿਹਾ ਜਾਂਦਾ ਹੈ, ਉਹ ਸੁੱਕ ਜਾਂਦੀਆਂ। ਸ਼ੁਭ ਗੁਣ ਜਿਹੜੇ ਹਨ ਉਹਨਾਂ ਨੂੰ ਅਗਿਆਨ ਰੂਪੀ ਸੂਰਜ ਦੀ ਤ੍ਰਿਸ਼ਨਾ ਰੂਪੀ ਜਿਹੜੀ ਤਪਸ਼ ਹੈ ਉਹ ਸੁਕਾ ਦਿੰਦੀ ਹੈ। ਬਾਕੀ ਜੀਵ ਭਾਵੇਂ ਸਰੀਰਕ ਤੌਰ ਤੇ ਤੰਦਰੁਸਤ ਦਿਖਾਈ ਦੇਣ ਪਰ ਅੰਦਰ ਸੋਕਾ ਹੈ। ਇੱਕ ਰੱਬ ਦੇ ਪਿਆਰੇ ਜੋ ਹਨ, ਵਾਹਿਗੁਰੂ ਦੇ ਨਾਮ ਨੂੰ ਉਚਾਰਨ ਵਾਲੇ, ਉਹ ਨਹੀਂ ਸੁੱਕਦੇ। ਇੱਕ ਮੈਂ ਅਰਜ ਕਰ ਦੇਣੀ ਚਾਹੁੰਦਾ ਕਿ ਅੱਜ ਕੱਲ ਕੁਛ ਵਿਦਿਆ ਪੜ੍ਹੇ ਹੋਏ, ਅੱਖਰੀ ਵਿਦਿਆ ਨੂੰ ਪੜ੍ਹੇ ਹੋਏ ਬੁੱਧੀਜੀਵੀ ਲੋਕ ਕਹਾਉਣ ਵਾਲੇ ਕੁਸ਼ਕ, ਜਿਹੜੇ ਅੰਦਰੋਂ ਖੁਸ਼ਕ ਹਨ, ਭਗਤੀ ਉਹਨਾਂ ਦੇ ਪਾਸ ਨਹੀਂ ਹੈ, ਕਿਸੇ ਭਗਤੀ ਵਾਲੇ ਸ਼ਖਸ ਦੀ ਸੰਗਤ ਨਹੀਂ ਕੀਤੀ, ਕੁਝ ਮਾਣਿਆ ਨਹੀਂ, ਕੁਝ ਵੇਖਿਆ ਨਹੀਂ, ਕੋਈ ਜਾਣਕਾਰੀ ਨਹੀਂ, ਕੇਵਲ ਅੱਖਰ ਪੜ੍ਹ ਲੈਣਾ, ਇਸ ਗੱਲ ਦਾ ਪ੍ਰਚਾਰ ਕਰ ਰਹੇ ਨੇ ਕਿ ਜਿਹੜਾ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ ਜਾਂ ਬਾਣੀ ਪੜ੍ਹੀ ਜਾਣੀ, ਇਹ ਤੋਤਾ ਰਟਣਾ ਕਹਿੰਦੇ। ਉਹ ਭਾਈ ਗੁਰਦਾਸ ਜੀ ਦੇ ਇਸ ਕਵਿਤ ਦਾ ਸਹਾਰਾ ਲੈਂਦੇ ਨੇ, ਭਾਈ ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ। ਭਾਈ ਸਾਹਿਬ ਕਹਿੰਦੇ ਨੇ ਵੀ ਜਿਸ ਤਰ੍ਹਾਂ ਜ਼ਬਾਨ ਦੇ ਨਾਲ ਕਹੀ ਜਾਈਏ ਖੰਡ ਖੰਡ ਖੰਡ, ਜਦੋਂ ਤੱਕ ਖੰਡ ਦੀ ਚੁਟਕੀ ਜ਼ਬਾਨ ਤੇ ਨਾ ਰੱਖੀਏ ਖੰਡ ਦਾ ਸਵਾਦ ਪ੍ਰਾਪਤ ਨਹੀਂ ਹੁੰਦਾ। ਔਰ ਅੱਗ ਅੱਗ ਕਹੀ ਜਾਈਏ ਪਾਲੇ ਦੇ ਦਿਨਾਂ, ਸਰਦੀ ਦੇ ਦਿਨਾਂ ਚ, ਜਦੋਂ ਤੱਕ ਅੱਗ ਨੂੰ ਬਾਲੀਏ ਨਾ, ਅੱਗ ਦੇ ਨੇੜੇ ਨਾ ਜਾਈਏ ਤਾਂ ਸੀਤ ਜਿਹੜਾ ਪਾਲਾ ਹੈ ਦੂਰ ਨਹੀਂ ਹੁੰਦਾ, ਭਾਈ ਸਾਹਿਬ ਕਹਿੰਦੇ ਨੇ। ਔਰ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਕਿ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਵਾਸ ਵਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਭਾਈ ਚੰਦ ਚੰਦਨ ਚੰਦਨ ਕਹੀ ਜਾਣ ਦੇ ਨਾਲ ਜਿਹੜੀ ਚੰਦਨ ਦੀ ਖੁਸ਼ਬੂ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ ਜਦੋਂ ਤੱਕ ਚੰਦਨ ਦੇ ਬੂਟੇ ਦੇ ਨੇੜੇ ਨਾ ਜਾਈਏ। ਤੇ ਚੰਦਰਮਾ ਚੰਦਰਮਾ ਕਹੀ ਜਾਣ ਨਾਲ, ਜਦੋਂ ਤੱਕ ਚੰਦਰਮਾ ਸਮਾਨ ਤੇ ਨਹੀਂ ਚੜ੍ਹਦਾ ਜਾਂ ਅਸੀਂ ਕੋਠੇ ਦੀ ਛੱਤ ਹੇਠੋਂ ਬਾਹਰ ਨਹੀਂ ਆਉਂਦੇ, ਚੰਦਰਮਾ ਦੇ ਪ੍ਰਕਾਸ਼ ਨੂੰ, ਰੋਸ਼ਨੀ ਨੂੰ ਮਾਣਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬੈਦ ਬੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ। ਕੋਈ ਵੈਦ ਵੈਦ ਕਹੀ ਜਾਏ, ਹਕੀਮ ਸਾਹਿਬ ਦਾ ਨਾਂ ਲਈ ਜਾਏ ਪਰ ਉਹਦੇ ਪਾਸ ਜਾ ਕੇ ਆਪਣੇ ਰੋਗ ਦਾ ਇਲਾਜ ਨਾ ਪੁੱਛੇ, ਦਾਰੂ ਦਰਮਲ ਨਾ ਕਰੇ, ਪਥ ਪਰਹੇਜ ਨਾ ਰੱਖੇ, ਦਵਾਈ ਖਾਏ ਨਾ, ਤੇ ਰੋਗ ਮਿਟ ਨਹੀਂ ਸਕਦਾ। ਸੋ ਇਸੇ ਤਰ੍ਹਾਂ ਧਨ ਮਾਇਆ ਮਾਇਆ ਕਹੀ ਜਾਈਏ ਪਰ ਮਾਇਆ ਨੂੰ ਖਰਚੀਏ ਨਾ, ਮਾਇਆ ਆਪਣੇ ਕੋਲ ਆਏ ਨਾ, ਇਹਦਾ ਵਰਤੋਂ ਵਿਹਾਰ ਨਾ ਕਰੀਏ ਤੇ ਧਨ ਦਾ ਸੁੱਖ ਨਹੀਂ ਲਿਆ ਜਾ ਸਕਦਾ। ਕੋਲ ਭਾਵੇਂ ਪਿਆ ਹੋਵੇ, ਜਦੋਂ ਤੱਕ ਇਹਨੂੰ ਖਰਚ ਕੇ ਸੁੱਖ ਨਹੀਂ ਲੈਣਾ ਕਿਸੇ ਕੰਮ ਨੇ। ਇਹ ਤਿੰਨ ਪ੍ਰਮਾਣ, ਤਿੰਨ ਪੰਕਤੀਆਂ 'ਚ 6 ਪ੍ਰਮਾਣ ਭਾਈ ਸਾਹਿਬ ਨੇ ਦਿੱਤੇ ਨੇ। ਤੇ ਇਸੇ ਤਰ੍ਹਾਂ ਕਿਹਾ ਤੈਸੇ ਗਿਆਨ ਗੋਸ਼ਟ ਕਹਿਤ ਸੁਨਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ ਹੈ। ਇਹ ਭਾਈ ਸਾਹਿਬ ਦੇ ਬਚਨ ਬੜੇ ਗੋਝ ਭਰੇ ਨੇ। ਆਮ ਸਧਾਰਨ ਵਿਅਕਤੀ ਇੱਥੇ ਭੁਲੇਖਾ ਖਾ ਜਾਂਦਾ ਵੀ ਭਾਈ ਸਾਹਿਬ ਤਾਂ ਕਹਿ ਰਹੇ ਨੇ ਗਿਆਨ ਦੀ ਗੋਸ਼ਟੀ ਕਥਨ ਕਰਨ ਨਾਲ ਤੇ ਸੁਣਨ ਨਾਲ ਰਹਿਣੀ ਪ੍ਰਾਪਤ ਨਹੀਂ ਹੋ ਜਾਂਦੀ ਜਦੋਂ ਤੱਕ ਕਰਨੀ ਨਹੀਂ ਮਨੁੱਖ ਦੇ ਅੰਦਰ ਆਉਂਦੀ। ਔਰ ਕਰਨੀ ਪ੍ਰਧਾਨ ਜਿਹੜਾ ਜੀਵਨ ਹੈ ਉਸ ਮਨੁੱਖ ਦੇ ਹਿਰਦੇ ਅੰਦਰ ਗਿਆਨ ਦਾ ਸੂਰਜ ਚੜ੍ਹਦਾ, ਭਾਨਵੇਂ ਨੇ ਸੂਰਜ ਗਿਆਨ ਦੀ ਰੋਸ਼ਨੀ, ਆਤਮਕ ਗਿਆਨ ਇੱਕ ਗਿਆਨ ਅੱਖਰਾਂ ਨਾਲ ਪੜ੍ਹਿਆ ਹੋਇਆ ਅੱਖਰੀ ਗਿਆਨ, ਇੱਕ ਨਿਰਾਵਰਨ ਗਿਆਨ ਹੈ ਜਿਹੜਾ ਮਨੁੱਖ ਦੇ ਅੰਦਰੋਂ ਸਫੁਰਨ ਹੁੰਦਾ, ਜਿਸ ਨੂੰ ਅਨੁਭਵ ਗਿਆਨ, ਸੁਤੇ ਗਿਆਨ ਆਦਿਕ ਦੇ ਨਾਮ ਦਿੱਤੇ ਗਏ ਨੇ। ਜਿਹੜਾ ਬੰਦਗੀ ਕਰਕੇ, ਕਮਾਈ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ, ਗੱਲਾਂ ਬਾਤਾਂ ਨਾਲ ਨਹੀਂ। ਹਾਂ ਠੀਕ, ਪਰ ਹੁਣ ਸਵਾਲ ਉੱਠਦਾ, ਇੱਕ ਪਾਸੇ ਭਾਈ ਸਾਹਿਬ ਨੇ ਲਿਖਿਆ ਭਈ ਖੰਡ ਖੰਡ ਕਹਿਣ ਨਾਲ ਮਿਠਾਸ ਨਹੀਂ ਆਉਂਦੀ, ਇਸੇ ਕਰਕੇ ਵਿਦਵਾਨ ਸੱਜਣੇ ਪ੍ਰਚਾਰ ਕਰ ਰਹੇ ਨੇ ਵੀ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ ਤੇ ਜਾਂ ਬਾਣੀ ਦਾ ਜਾਪ ਕਰੀ ਜਾਣਾ, ਪਾਠ ਕਰੀ ਜਾਣਾ, ਇਹ ਤੋਤਾ ਰੱਟਣਾ। ਹੁਣ ਸਵਾਲ ਉੱਠਦਾ ਨਾ ਅਗਲਾ ਵੀ ਸਤਿਗੁਰੂ ਮਹਾਰਾਜ ਇੱਕ ਬਚਨ ਕਰਦੇ ਨੇ ਬਾਣੀ ਚ ਭਈ ਮੁੱਖੋਂ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਗਤ ਤਿੰਨ ਪਾਇਆ। ਮੁੱਖ ਤੋਂ ਵਿਖਾਵੇ ਮਾਤਰ ਜਿਹੜੇ ਬ੍ਰਾਹਮਣ ਲੋਕ ਸਨ ਉਹ ਵੀ ਬੜਾ ਹਰੀ ਹਰੀ, ਰਾਮ ਰਾਮ, ਹਰੇ ਹਰੇ, ਹਰੇ ਕ੍ਰਿਸ਼ਨ, ਇਸ ਤਰ੍ਹਾਂ ਵੀ ਲੋਕ ਕਰਦੇ ਸੀ। ਤੇ ਸਾਡੇ ਵਿੱਚ ਵੀ ਹੈ ਐਸਾ, ਕੁਝ ਲੋਕ ਹਨ ਉਹਨਾਂ ਚ ਮੈਂ ਵੀ ਸ਼ਾਮਿਲ, ਸਮਝ ਲਓ ਵੀ ਅਸੀਂ ਵਿਖਾਵੇ ਤੌਰ ਤੇ ਵੀ ਲੋਕ ਕਹਿਣ ਬੜਾ ਭਗਤ ਹੈ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰਕੇ ਸੁਣਾਉਂਦੇ ਹਾਂ ਦੂਜਿਆਂ ਨੂੰ, ਰੱਬ ਨੂੰ ਨਹੀਂ ਸੁਣਾਉਂਦੇ। ਵਾਹਿਗੁਰੂ ਮੁੱਖ ਤੋਂ ਜਦੋਂ ਕਹਿਣਾ ਹੈ ਉਸ ਵੇਲੇ ਹਿਰਦਾ ਵੀ ਨਾਲ ਕਹਿੰਦਾ ਹੋਵੇ, ਮਨ ਦਾ ਰੁੱਖ ਵੀ ਵਾਹਿਗੁਰੂ ਵੱਲ ਨੂੰ ਹੋਵੇ ਵੀ ਅਸੀਂ ਸਾਈਂ ਨੂੰ ਯਾਦ ਕਰ ਰਹੇ ਹਾਂ, ਹੈ ਨਹੀਂ ਦੂਰ ਕਿਤੇ, ਹੈ ਤਾਂ ਬਿਲਕੁਲ ਨੇੜੇ। ਸੋ ਇਹ ਕਬੀਰ ਜੀ ਦਾ ਬਚਨ ਹੈ, ਕਬੀਰ ਜੀ ਕਹਿੰਦੇ ਨੇ ਭਈ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਹੇ ਮੁੱਲਾ ਮੁਲਾਣੇ ਮੁਨਾਰਿਆਂ ਤੇ ਕਿਸ ਵਾਸਤੇ ਚੜ੍ਹਦਾ ਉੱਚੀ ਥਾਂ ਤੇ ਮਸੀਤ ਦੇ ਉੱਪਰ, ਸਾਈਂ ਨਾ ਬਹਿਰਾ ਹੋਏ, ਸਾਈਂ ਕੋਈ ਬੋਲਾ, ਸਾਈਂ ਤਾਂ ਬੋਲਾ ਨਹੀਂ, ਉਹਦੇ ਕੰਨ ਸੁਣਦੇ ਨੇ, ਬਹੁਤ ਨੀਵੀਂ ਆਵਾਜ਼ ਵੀ ਸੁਣ ਲੈਂਦੇ ਨੇ। ਜਾਂ ਕਾਰਨ ਤੂੰ ਬਾਂਗ ਦੇਹ ਦਿਲ ਹੀ ਭੀਤਰ ਜੋਏ, ਜੋਏ ਮੈਨੇ ਵੇਖਣਾ, ਜਿਸ ਖੁਦਾ ਦੇ ਕਾਰਨ ਜਿਸ ਨੂੰ ਸੁਣਾਉਣ ਵਾਸਤੇ ਤੂੰ ਬਾਂਗਾਂ ਦਿੰਦਾ ਉੱਚੀ ਉੱਚੀ, ਉਸ ਨੂੰ ਦਿਲ ਦੇ ਅੰਦਰ ਹੀ ਜੋਏ ਮੈਨੇ ਵੇਖ ਲਾ, ਦਿਲ ਦੇ ਅੰਦਰ ਹੀ ਜਾਣ, ਉਹ ਤਾਂ ਤੇਰੇ ਦਿਲ ਅੰਦਰ ਵਸਿਆ ਹੋਇਆ, ਤੂੰ ਬਾਹਰ ਨੂੰ ਭੱਜਿਆ ਫਿਰਦਾ। ਮਤਲਬ ਇਹ ਹੈ ਕਿ ਦੁਨੀਆਂ ਨੂੰ ਸੁਣਾਉਣਾ ਪਰ ਤੂੰ ਆਪਣੇ ਅੰਦਰ ਨੂੰ ਨਹੀਂ ਸੁਣਾਉਂਦਾ, ਸਾਈਂ ਤੇਰੇ ਅੰਦਰ ਬੈਠਾ, ਤੂੰ ਆਪਣੇ ਮਨ ਨੂੰ ਨਹੀਂ ਸੁਣਾਉਂਦਾ, ਤੇ ਮਨ ਜਿਹੜਾ ਸਾਈਂ ਦੇ ਸਨਮੁਖ ਨਹੀਂ ਹੁੰਦਾ। ਇਸ ਵਾਸਤੇ ਉੱਚੀ ਰੌਲਾ ਪਾਉਣ ਦਾ ਮਤਲਬ ਨਹੀਂ ਹੈ, ਪਰ ਜਿਹੜਾ ਅਸੀਂ ਹੁਣ ਇੱਥੇ ਦਰਬਾਰ ਚ ਕਥਾ ਕੀਰਤਨ ਹੁੰਦਾ ਹੈ, ਇਹ ਸਾਈਂ ਨੂੰ ਵੀ ਸੁਣਾਉਣਾ ਤੇ ਸੰਗਤ ਨੂੰ ਵੀ ਸੁਣਾਉਣਾ, ਵੀ ਸੁਣਨ ਵਾਲਿਆਂ ਦਾ ਮਨ ਵੀ ਸਾਈਂ ਵੱਲ ਨੂੰ ਹੋਵੇ, ਇਹਦਾ ਪ੍ਰਯੋਜਨ ਇਹ ਹੈ। ਇਹ ਸੰਗਤੀ ਤੌਰ ਤੇ ਹੈ ਵੀ ਸਿਮਰਨ, ਜਿਹੜਾ ਕਥਾ ਕੀਰਤਨ ਕਰਨਾ ਜਾਂ ਪਾਠ, ਕਈ ਕਹਿੰਦੇ ਨੇ ਇਹ ਇੱਕ ਕਲਾ ਹੈ, ਭਈ ਬਾਣੀ ਦਾ ਕੀਰਤਨ ਜਿਹਨੂੰ ਆਉਂਦਾ ਜਾਂ ਕਥਾ ਆਉਂਦੀ ਹੈ ਜਾਂ ਢਾਡੀ ਵਾਰਾਂ ਗਾਇਨ ਕਰਨੀਆਂ ਜਾਣਦਾ, ਇਹ ਇੱਕ ਕਲਾ ਹੈ, ਨਹੀਂ ਅਸਲ ਵਿੱਚ ਇਹ ਵੀ ਸਿਮਰਨ ਹੈ। ਪਰ ਜੇ ਕੋਈ ਮਾਨਸਿਕ ਤੌਰ ਤੇ ਦਿਲੋਂ ਹੋ ਕੇ ਕਰੇ, ਸੁਣਨ ਵਾਲੇ ਪ੍ਰੇਮ ਨਾਲ ਸੁਣਨ, ਤਾਂ ਇਹ ਸਿਮਰਨ ਬਣ ਜਾਂਦਾ, ਸਾਈਂ ਦੀ ਯਾਦ ਵਿੱਚ ਜਾਣ ਵਾਸਤੇ ਹੈ ਸਾਰਾ ਕੁਝ, ਵੀ ਕਿਸੇ ਤਰ੍ਹਾਂ ਸਾਡਾ ਮਨ ਪਰਮਾਤਮਾ ਨੂੰ ਦਿਲੋਂ ਯਾਦ ਕਰਨ ਲੱਗ ਜਾਏ ਮਨ, ਤੇ ਜਦੋਂ ਦਿਲੋਂ ਯਾਦ ਕਰਨ ਲੱਗ ਪਈ ਇਹ ਗੱਲ ਉਦੋਂ ਬਣ ਜਾਏਗੀ, ਕਿਉਂਕਿ ਜਿਸ ਨੂੰ ਵੀ ਯਾਦ ਕਰੀਏ ਨਾ ਦਿਲੋਂ, ਐਨ ਬਿਲਕੁਲ ਮੁਕੰਮਲ ਤੌਰ ਤੇ ਹਿਰਦੇ ਚ ਪ੍ਰੇਮ ਹੋਵੇ ਤੇ ਦਿਲੋਂ ਯਾਦ ਕਰੀਏ, ਉਹਨੂੰ ਆਪਣੇ ਆਪ ਹੀ ਖਿੱਚ ਪਵੇਗੀ, ਭਾਵੇਂ 500 ਮੀਲ ਤੇ ਬੈਠਾ, ਭਾਵੇਂ 10,000 ਮੀਲ ਤੇ, ਇਹ ਖਿੱਚ ਪੈਂਦੀ। ਆਤਮਾ ਵਿੱਚ ਇਹ ਗੁਣ ਹੈ, ਆਤਮਾ ਦਾ ਇਹ ਸੁਭਾਅ ਹੈ, ਜਦੋਂ ਇਸ ਨੂੰ ਕੋਈ ਯਾਦ ਕਰਦਾ ਤਾਂ ਇਹਨੂੰ ਪਤਾ ਲੱਗ ਜਾਂਦਾ। ਇਸੇ ਪ੍ਰਕਾਰ ਜੋ ਪਰਮਾਤਮਾ ਹੈ, ਇਸ ਆਤਮਾ ਦਾ ਪਰਮਾਤਮਾ ਅਕਾਲ ਪੁਰਖ, ਸੋ ਉਹ ਤਾਂ ਹੈ ਹੀ ਬਿਲਕੁਲ ਨੇੜੇ, ਜਦੋਂ ਕੋਈ ਉਸ ਨੂੰ ਯਾਦ ਕਰਦਾ ਤਾਂ ਉਹਨੂੰ ਪਤਾ ਲੱਗਦਾ। ਦੇਖੋ ਕਬੀਰ ਜੀ ਵੀ ਇਹ ਗੱਲ ਕਹਿੰਦੇ ਨੇ, ਸਾਨੂੰ ਨਾਮ ਜਪਣ ਤੋਂ ਰੋਕਿਆ ਨਹੀਂ ਕਿਤੇ ਬਾਣੀ ਚ, ਪਰ ਵੇਖੋ ਹਜ਼ੂਰ ਕਹਿੰਦੇ ਨੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਇੱਕ ਉਦਾਹਰਣ, ਜਿਹੜਾ ਤਾਨਸੈਨ ਇੱਕ ਗਵਈਆ ਹੋਇਆ, ਇਹਨੂੰ ਅਕਬਰ ਪੁੱਛਦਾ ਵੀ ਤੇਰਾ ਜਿਹੜਾ ਉਸਤਾਦ ਸੀ, ਤੇਰਾ ਵਿਦਿਆ ਗੁਰੂ, ਉਹਨੂੰ ਨੀ ਕਦੇ ਤੂੰ ਮਿਲਾਇਆ, ਕਦੇ ਉਹਦੇ ਕੋਲੋਂ ਵੀ ਸੁਣ ਕੇ ਵੇਖੀਏ, ਤੂੰ ਬੁਝੇ ਦੀਵੇ ਜਗਾ ਦਿੰਦਾ, ਇੰਨੀ ਤੇਰੇ ਕੋਲ ਰਾਗ ਵਿਦਿਆ, ਤੇਰਾ ਉਸਤਾਦ ਕਿੱਡਾ ਕੁ ਮਹਾਨ ਹੋਵੇਗਾ, ਵਿਖਾ ਖਾਂ ਭਲਾ। ਕਹਿਣ ਲੱਗਾ ਵੀ ਬਾਦਸ਼ਾਹ ਸਲਾਮਤ, ਮੇਰਾ ਜਿਹੜਾ ਉਸਤਾਦ ਹੈ ਨਾ, ਉਹ ਤੇਰੇ ਵਰਗੇ ਬੰਦਿਆਂ ਨੂੰ ਨਹੀਂ ਗਾ ਕੇ ਸੁਣਾਉਂਦਾ। ਉਹ ਖੁਦਾ ਨੂੰ ਸੁਣਾਉਂਦਾ। ਕਹਿਣ ਲੱਗਾ ਕਿਸੇ ਤਰ੍ਹਾਂ ਉਹਨੂੰ ਸੁਣਿਆ ਜਾ ਸਕਦਾ? ਕਹਿਣ ਲੱਗਾ ਵੀ ਹਾਂ, ਲੁਕ ਕੇ ਸੁਣਿਆ ਜਾ ਸਕਦਾ, ਹਨੇਰੇ 'ਚੋਂ ਆਪਣੇ ਸਾਈਂ ਨਾਲ ਗੱਲਾਂ ਕਰਦਾ, ਉਦੋਂ ਗਾਉਂਦਾ। ਹਰੀਦਾਸ ਉਹਦਾ ਨਾਮ ਸੀ। ਤਾਨਸੈਨ ਵੀ ਪਹਿਲਾਂ ਹਿੰਦੂ ਘਰਾਣੇ 'ਚ ਜਨਮ ਹੋਇਆ, ਪਰ ਬਾਅਦ 'ਚ ਅਕਬਰ ਦੇ ਕੋਲ ਰਹਿੰਦਾ ਰਹਿੰਦਾ ਮੁਸਲਮਾਨ ਬਣ ਗਿਆ। ਔਰ ਤਾਨਸੈਨ ਲੈ ਗਿਆ ਉਸਨੂੰ ਉਸ ਆਪਣੇ ਉਸਤਾਦ ਦੀ ਕੁਟੀਆ ਦੇ ਕੋਲ ਹਨੇਰੇ 'ਚ। ਅੰਮ੍ਰਿਤ ਵੇਲੇ ਉੱਠ ਕੇ ਉਹ ਆਪਣੇ ਸਾਈਂ ਨਾਲ ਸਾਂਝ ਪਾਉਂਦਾ ਸੀ, ਹਰੀਦਾਸ ਗਾਉਂਦਾ ਸੀ ਉਹਦੇ ਜਸ ਨੂੰ। ਤੇ ਅਕਬਰ ਬਾਦਸ਼ਾਹ ਕਹਿਣ ਲੱਗਾ ਵੀ ਠੀਕ ਆ, ਜੋ ਤੂੰ ਕਿਹਾ ਸੀ ਕਿ ਮੇਰੇ ਨਾਲੋਂ ਦੁੱਗਣਾ, ਠੀਕ, ਇਹ ਏਡਾ ਹੀ ਮਹਾਨ ਗਵਈਆ ਹੈ ਔਰ ਏਡਾ ਮਹਾਨ ਹੋ ਕੇ ਵੀ ਵਾਹਿਗੁਰੂ ਨਾਲ ਹੀ ਗੱਲਾਂ ਕਰਦਾ, ਪਰਮਾਤਮਾ ਨਾਲ ਹੀ, ਸਾਡੇ ਵਰਗੇ ਦੁਨਿਆਵੀ ਬਾਦਸ਼ਾਹਾਂ ਦੀ ਖੁਸ਼ਾਮਦ ਵਾਸਤੇ ਨਹੀਂ ਗਾਉਂਦਾ। ਇਸ ਵਾਸਤੇ ਕਹਿ ਲੋਕਾਂ ਨੂੰ ਸੁਣਾਉਣਾ ਕੇਵਲ, ਸਿਆਣੇ ਕਹਿੰਦੇ ਵਿਦਵਾਨ ਦੀ ਜ਼ਬਾਨ ਕੈਂਚੀ ਵਰਗੀ ਹੈ, ਲਤਰ ਲਤਰ ਗੱਲਾਂ ਤਾਂ ਕਰਦੀ ਆ ਪਰ ਆਪ ਮਨੁੱਖ ਅਮਲ ਨਾ ਕਰੇ ਤਾਂ ਫਿਰ ਵਾਂਝਾ ਰਹਿ ਜਾਏਗਾ, ਭਾਵੇਂ ਸੁਣਾਉਣ ਵਾਲਾ ਭਾਵੇਂ ਕੋਈ। ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨੂੰ ਦਮਦਮਾ ਸਾਹਿਬ ਇੱਕ ਸਿੱਖ ਨੇ ਗੱਲ ਕਹੀ, ਮਹਾਰਾਜ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ, ਮੈਂ ਲੋਕਾਂ ਨੂੰ ਪ੍ਰੇਰ ਪ੍ਰੇਰ ਕੇ ਅੰਮ੍ਰਿਤ ਛਕਾਉਣਾ, ਇਹਦਾ ਵੀ ਮੈਨੂੰ ਫਲ ਮਿਲੇਗਾ। ਤਾਂ ਉਹਨਾਂ ਨੇ ਗੁਰੂ ਕੀ ਬਾਣੀ ਦੀਆਂ ਪੰਗਤੀਆਂ ਪੜ੍ਹੀਆਂ, ਬਈ ਮਹਾਰਾਜ ਕਹਿੰਦੇ ਨੇ ਪੇਖੇ ਬਿੰਜਨ ਪਰੋਸਨਹਾਰ ਹੈ, ਜਿਹੜਾ ਵਰਤਾਵਾ ਹੈ ਉਹ ਸਾਰਾ ਦਿਨ ਵਰਤਾਉਂਦਾ ਰਿਹਾ ਲੰਗਰ ਵਿੱਚ, ਉਹਨੇ ਮਿਸ਼ਟਾਨ ਪਦਾਰਥ ਵੀ, ਸਲੂਣੇ ਵੀ, ਕੌੜੇ ਕਸਾਲੇ ਸਾਰੇ ਜਿੰਨੇ ਬਣੇ ਸਭ ਵੇਖੇ ਨੇ, ਪਰ ਜਦੋਂ ਤੱਕ ਉਹ ਪੰਗਤ 'ਚ ਬਹਿ ਕੇ ਛਕਦਾ ਨਹੀਂ ਰੱਜੇਗਾ ਨਹੀਂ। ਵਰਤਾਵੇ ਨੇ ਪਦਾਰਥ ਵੇਖੇ ਆ, ਪਰ ਜਿਹਨਾਂ ਪੰਗਤ 'ਚ ਬਹਿ ਕੇ ਛਕਿਆ ਰੱਜਣਗੇ ਉਹੀ। ਇਸ ਵਾਸਤੇ ਤੂੰ ਖਾਲੀ ਆ, ਜੇ ਤੇਰੇ ਭਾਂਡੇ 'ਚ ਅੰਮ੍ਰਿਤ ਪਿਆ ਨਹੀਂ, ਤੂੰ ਆਪ ਕਿਉਂ ਨਹੀਂ ਭੁਲਾਖੀ ਬਣਿਆ ਲੋਕਾਂ ਨੂੰ ਕਹਿੰਦਾ। ਸੋ ਇਸ ਵਾਸਤੇ ਕੜਛੀਆਂ ਫਿਰਨ ਸਵਾਉ ਨਾ ਜਾਣ ਨ ਸੁਣੀਆਂ, ਕੜਛੀਆਂ ਵੀ ਦਾਲਾਂ ਭਾਜੀਆਂ ਸਬਜ਼ੀਆਂ 'ਚ ਫਿਰਦੀਆਂ ਰਹਿੰਦੀਆਂ, ਪਰ ਉਹਨਾਂ ਨੇ ਸਵਾਦ ਨਹੀਂ ਜਾਣਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਜਪਣ ਦੀ ਤਾਕੀਦ ਤਾਂ ਕੀਤੀ ਹੈ, ਪਰ ਹਿਰਦੇ ਕਰਕੇ। ਹਜ਼ੂਰ ਕਹਿੰਦੇ ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਯਾਲਾ। ਜਿਹੜੇ ਦਿਲੋਂ ਹੋ ਕੇ ਜਪਦੇ ਰਹੇ ਜਪਦੇ ਰਹੇ, ਉਹ ਦੀਨ ਦਯਾਲ ਪਰਮਾਤਮਾ ਦਾ ਰੂਪ ਹੀ ਬਣ ਗਏ। ਇਸੇ ਤਰ੍ਹਾਂ ਭਗਤ ਕਬੀਰ ਜੀ ਵੀ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਕਬੀਰ ਜੀ ਕਹਿੰਦੇ ਮੇਰੀ ਸਿਮਰਨੀ ਮੇਰੀ ਮਾਲਾ ਇਹੀ ਹੈ ਜੋ ਰਸਨਾ ਦੇ ਉੱਪਰ ਰੱਬ ਦਾ ਨਾਮ ਰੱਖ ਕੇ ਮੈਂ ਜਪਦਾ ਹਾਂ, ਔਰ ਆਦਿ ਜੁਗਾਦੀ ਆਦਿ ਤੋਂ ਲੈ ਕੇ ਜੁਗਾਂ ਆਦਿਕਾਂ ਵਿੱਚ ਸਾਰੇ ਜਿੰਨੇ ਭਗਤ ਹੋਇਆ ਜਿਨ੍ਹਾਂ ਨੇ ਇਉਂ ਜਪਿਆ ਉਹਨਾਂ ਦਾ ਸੁੱਖ ਦੇ ਵਿੱਚ ਵਿਸ਼ਰਾਮ ਟਿਕਾਣਾ ਸਥਿਤੀ ਪ੍ਰਾਪਤ ਉਹਨਾਂ ਨੂੰ ਹੋਈ। ਹਜ਼ੂਰ ਨੇ ਤਾਂ ਜਪ ਮੁੱਢ ਵਿੱਚ ਹੀ ਵੇਖੋ, ਜਿਸ ਵੇਲੇ ਮੂਲ ਮੰਤਰ ਉਚਾਰਿਆ ਉੱਥੇ ਹੀ ਕਹਿ ਤਾਂ ਜਪ ਆਦਿ ਸੱਚ ਜੁਗਾਦ ਸੱਚ, ਜਪਣੇ ਯੋਗ ਪਰਮਾਤਮਾ ਨੂੰ ਜਪੋ, ਥਾਵਾਂ ਥਾਵਾਂ ਤੇ ਬਚਨ ਕੀਤਾ ਵੀ ਜਪੋ। ਇਸ ਵਾਸਤੇ ਨਾਮ ਜਪਣਾ ਤੋਤਾ ਰਟਣ ਨਹੀਂ ਹੈ, ਕਿਸੇ ਵੀ ਕਰਮ ਦੇ ਪਿੱਛੇ ਉਸ ਕਰਮ ਦਾ ਜਿਹੜਾ ਫਲ ਹੈ ਉਹ ਭਾਵਨਾ ਤੇ ਨਿਰਭਰ ਕਰਦਾ। ਕਰਮ ਮਾੜਾ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਹਟ ਜਾਓ। ਹੁਣ ਸਤਿਗੁਰਾਂ ਆਗਿਆ ਕੀਤੀ ਹੈ ਕਿ ਪੰਜ ਬਾਣੀਆਂ ਦਾ ਨਿਤਨੇਮ ਰੋਜ਼ ਕਰਨਾ, ਇਹ ਹਜ਼ੂਰ ਦੀ ਆਗਿਆ ਹੈ। ਇੱਕ ਉਦਾਹਰਣ ਸਾਡੇ ਪੰਥ ਵਿੱਚ ਮਹਾਂਪੁਰਸ਼ ਹੋਏ ਨੇ, ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ। ਜਿਸ ਵਕਤ ਤੋਂ ਜਵਾਨੀ ਦੀ ਉਮਰ ਚ ਧੁੱਗਾ ਪਿੰਡ ਦੇ ਉਹ ਜੰਪਲ ਹਨ, ਪਰ ਉਹਨਾਂ ਦੇ ਭਰਾਵਾਂ ਨੇ ਬਾਰ ਵਿੱਚ ਜਾ ਕੇ ਜ਼ਮੀਨ ਵਾਹੀ, ਉੱਥੇ ਰਿਹਾ ਕਰਦੇ ਸਨ, ਵਿਆਹ ਨਹੀਂ ਉਹਨਾਂ ਕਰਾਇਆ, ਬੰਦਗੀ 'ਚ ਜੀਵਨ ਗੁਜ਼ਾਰਿਆ ਸੇਵਾ 'ਚ। ਤੇ ਉਹ ਆਪਣੀ ਝੁੱਗੀ ਉਹਨਾਂ ਖੇਤਾਂ 'ਚ ਵਧੀ ਹੋਈ ਸੀ, ਉੱਥੇ ਸਿਮਰਨ ਕਰਦੇ ਸਨ, ਬਾਣੀ ਦਾ ਅਭਿਆਸ ਕਰਦੇ ਸਨ, ਪਰ ਜਾਪ ਸਾਹਿਬ ਨਹੀਂ ਸੀ ਪੜ੍ਹਦੇ। ਉਹਨਾਂ ਦੀ ਕਮਾਈ ਤੇ ਉਹਨਾਂ ਦੀ ਕਮਾਈ ਨੂੰ ਫੜ ਲੱਗਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ। ਹਜ਼ੂਰ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦਿੱਤੇ, ਘੋੜੇ ਤੇ ਸਵਾਰ ਹੋਏ ਕਲਗੀਆਂ ਵਾਲੇ ਆਏ, ਨਾਲ ਸਿੰਘ ਵੀ ਹਨ, ਪਰ ਹਜ਼ੂਰ ਨੇ ਬਚਨ ਕੋਈ ਨਹੀਂ ਕੀਤਾ। ਹਜ਼ੂਰ ਦਰਸ਼ਨ ਦੇ ਕੇ ਕੁਝ ਸਮਾਂ ਅੱਗੇ ਲੰਘੇ ਤੇ ਉਹਨਾਂ ਦੇ ਮਨ 'ਚ ਸ਼ੰਕਾ ਆਈ ਵੀ ਮਹਾਰਾਜ ਨੇ ਦਰਸ਼ਨ ਤਾਂ ਦਿੱਤੇ ਪਰ ਕੋਈ ਬਖਸ਼ਿਸ਼ ਭਰਿਆ ਬਚਨ ਨਹੀਂ ਕੀਤਾ। ਔਰ ਇੱਕ ਸਿੰਘ ਫਿਰ ਕਲਗੀਧਰ ਪਾਤਸ਼ਾਹ ਦੇ ਕੋਲੋਂ ਵਾਪਸ ਮੁੜਿਆ, ਉਹਨੇ ਆਣ ਕੇ ਕਿਹਾ ਭਾਈ ਹਰਨਾਮ ਸਿੰਘ ਜੀ, ਤੁਹਾਡੇ ਮਨ 'ਚ ਖਿਆਲ ਹੋਵੇਗਾ ਵੀ ਗੁਰੂ ਕਲਗੀਧਰ ਨੇ ਬਚਨ ਕੋਈ ਨਹੀਂ ਕੀਤਾ। ਉਹਨਾਂ ਨੇ ਕਿਹਾ ਹਾਂ ਭਾਈ ਸਾਹਿਬ ਜੀ, ਇਹ ਤਾਂ ਗੱਲ ਹੈ। ਕਹਿਣ ਲੱਗੇ ਫਿਰ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਅਸੀਂ ਦਰਸ਼ਨ ਤਾਂ ਦਿੱਤੇ, ਬਚਨ ਤਾਂ ਨਹੀਂ ਕੀਤਾ, ਤੁਸੀਂ ਆਪਣੇ ਨਿਤਨੇਮ ਵਿੱਚ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ। ਕਹਿਣ ਲੱਗੇ ਜੀ ਸੱਤ ਬਚਨ ਅੱਜ ਤੋਂ ਬਾਅਦ ਮੈਂ ਕਰਿਆ ਕਰਾਂਗਾ। ਫਿਰ ਉਹਨਾਂ ਗੁਟਕਾ ਸਾਹਿਬ ਲਿਆ ਕੇ ਉੱਥੇ ਰੱਖ ਲਿਆ ਤੇ ਸਹਿਜੇ ਸਹਿਜੇ ਉਹਨਾਂ ਜਾਪ ਸਾਹਿਬ ਦੀ ਜ਼ਬਾਨੀ ਕੰਠ ਕੀਤਾ ਔਰ ਆਪਣੇ ਨਿਤਨੇਮ ਵਿੱਚ ਰੋਜ਼ਾਨਾ ਸਦਾ ਲਈ ਉਹਨਾਂ ਨੇ ਜਾਪ ਸਾਹਿਬ ਨੂੰ ਸ਼ਾਮਿਲ ਕਰ ਲਿਆ ਤੇ ਫਿਰ ਉਹ ਪੜ੍ਹਨ ਲੱਗ ਪਏ ਲਗਾਤਾਰ। ਫਿਰ ਤਾਂ ਉਹਨਾਂ ਨੂੰ ਦਰਸ਼ਨ ਮੇਲੇ ਹੁੰਦੇ ਰਹੇ ਔਰ ਬਚਨ ਬਿਲਾਸ ਲਈ ਜੋ ਉਹਨਾਂ ਪੁੱਛਣਾ ਹੁੰਦਾ ਸੀ ਮਹਾਰਾਜ ਨੂੰ ਪੁੱਛਿਆ ਕਰਦੇ ਸਨ। ਇਹ ਅਸਲੀਅਤ ਹੈ ਐਵੇਂ ਨਹੀਂ। ਸੋ ਗੁਰੂ ਕੇ ਪਿਆਰਿਓ, ਇਸ ਵਾਸਤੇ ਗੁਰੂ ਕੀ ਆਗਿਆ ਹੈ ਭਾਈ ਨਿਤਨੇਮ ਦੀਆਂ ਪੰਜੇ ਬਾਣੀਆਂ ਦਾ ਪਾਠ ਰੋਜ਼ ਕਰਨਾ, ਇਹ ਤੋਂ ਵੱਧ ਜਿੰਨੀ ਮਰਜ਼ੀ ਬਾਣੀ ਪੜ੍ਹੋ। ਹੁਣ ਕੋਈ ਕਹਿ ਸਕਦਾ ਵੀ ਇਹ ਕੀ ਗੱਲ ਜੀ ਰੋਜ਼ ਦਿਹਾੜੀ ਪੰਜ ਬਾਣੀਆਂ, ਰੋਜ਼ ਦਿਹਾੜੀ ਪੰਜ ਬਾਣੀਆਂ, ਇੱਕ ਚੀਜ਼ ਨੂੰ ਪੜ੍ਹੀ ਜਾਈਏ ਤੇ ਮਨ ਅੱਕ ਜਾਂਦਾ। ਪਰ ਗੁਰੂ ਕੀ ਬਾਣੀ ਐਸੀ ਹੈ ਜਿਉਂ ਜਿਉਂ ਤੁਸੀਂ ਇਹਨੂੰ ਪੜ੍ਹੋਗੇ ਨਾ ਭਾਵਨਾ ਨਾਲ, ਤਿਉਂ ਤਿਉਂ ਰਸ ਵਧੇਗਾ, ਛੁੱਟੇਗੀ ਨਹੀਂ ਬਾਣੀ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇੱਕ ਸਿੰਘ ਭਾਈ ਪਰਮਜੀਤ ਸਿੰਘ ਉਹਨਾਂ ਦਾ ਨਾਂ, ਉਹਨਾਂ ਕਿਹਾ ਵੀ ਭਾਈ ਜਰਨੈਲ ਸਿੰਘ ਤੈਨੂੰ ਹੋਰ ਨੀ ਬਾਣੀ ਪੜ੍ਹਨੀ ਆਉਂਦੀ, ਜਪਜੀ ਸਾਹਿਬ ਦੇ ਪਾਠ 100-150 ਰੋਜ਼ ਕਰਦਾ। ਉਹਨਾਂ ਨੇ ਹੱਥ ਜੋੜ ਕੇ ਕਿਹਾ ਭਾਈ ਸਾਹਿਬ ਜੀ ਅਜੇ ਜਪਜੀ ਸਾਹਿਬ ਤੋਂ ਅੱਗੇ ਲੰਘਿਆ ਨਹੀਂ ਗਿਆ, ਜਪਜੀ ਸਾਹਿਬ ਦੀ ਕਮਾਈ ਨਹੀਂ ਹੋ ਸਕੀ। ਕਹਿੰਦੇ ਅਜੇ ਜਪਜੀ ਸਾਹਿਬ ਮੈਥੋਂ ਕਮਾਇਆ ਨਹੀਂ ਗਿਆ, ਇਸ ਵਾਸਤੇ ਮੈਂ ਜਪਜੀ ਸਾਹਿਬ ਦੇ ਪਾਠ ਕਰੀ ਜਾਂਦਾ। ਇਹ ਹੈ ਭਾਵਨਾ ਦੀ ਗੱਲ। ਇੱਕ ਸਿੰਘ ਸੰਥਿਆ ਕਰਦਾ ਸੀ ਦਸਮ ਪਾਤਸ਼ਾਹ ਦੇ ਵੇਲੇ ਤੇ ਜਦੋਂ ਇਹ ਬਚਨ ਆਏ ਆਨੰਦ ਸਾਹਿਬ ਦੀ ਬਾਣੀ ਦੇ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਅੱਗੋਂ ਸੰਥਿਆ ਕਰਨ ਨੂੰ ਹਟ ਗਿਆ, ਆਨੰਦ ਉਹਨੂੰ ਆ ਗਿਆ ਸੀ। ਇਸ ਕਰਕੇ ਮਹਾਰਾਜ ਦੇ ਕੋਲ ਉਸਤਾਦ ਨੇ ਸ਼ਿਕਾਇਤ ਲਾਈ ਵੀ ਮਹਾਰਾਜ ਇਹ ਸਿੰਘ ਅੱਗੋਂ ਸੰਥਿਆ ਨਹੀਂ ਕਰਦਾ। ਤੇ ਮਹਾਰਾਜ ਨੇ ਪੁੱਛਿਆ ਵੀ ਕੀ ਗੱਲ? ਕਹਿਣ ਲੱਗਾ ਮਹਾਰਾਜ ਤੁਹਾਡੀ ਬਾਣੀ ਕਹਿੰਦੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਪਾ ਲਿਆ ਹੈ ਆਨੰਦ ਮਿਲ ਗਿਆ, ਹੁਣ ਅੱਗੇ ਕੀ ਲੋੜ ਹੈ? ਮਹਾਰਾਜ ਕਹਿੰਦੇ ਨਹੀਂ, ਅੱਗੇ ਵੀ ਆਨੰਦ ਹੋਰ ਵੀ ਆ, ਆਨੰਦ ਤਾਂ ਹੋ ਗਿਆ ਸਤਿਗੁਰੂ ਨੂੰ ਮਿਲ ਕੇ, ਪਰ ਸਦਾ ਦਾ ਆਨੰਦ ਚਾਹੀਦਾ ਨਾ, ਗੁਰੂ ਦੀ ਆਗਿਆ ਮੰਨਣ ਵਿੱਚ ਆਨੰਦ ਹੈ। ਇਸ ਵਾਸਤੇ ਗੁਰਬਾਣੀ ਨੂੰ ਪੜ੍ਹਨਾ ਇਹ ਤੋਤਾ ਰਟਨ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਨੂੰ ਰਸਨਾ ਤੇ ਰੱਖ ਕੇ ਯਾਦ ਕਰਨਾ ਜਪਣਾ, ਇਹ ਰਸਨਾ ਨਾਮ ਜਪਣ ਵਾਸਤੇ ਦਿੱਤੀ ਹੈ, ਇਹ ਤੋਤਾ ਰਟਨ ਨਹੀਂ ਹੈ। ਸੱਚੇ ਪਾਤਸ਼ਾਹ ਨੇ ਬੇਅੰਤ ਬਚਨ ਬਾਣੀ ਅੰਦਰ ਐਸੇ ਕੀਤੇ ਨੇ ਕਿ ਰਸਨਾ ਤੇ ਪਰਮਾਤਮਾ ਦਾ ਨਾਮ ਰੱਖ ਕੇ ਜਪੋ। ਕਬੀਰ ਜੀ ਕਹਿੰਦੇ ਨੇ ਮੇਰੀ ਜੇਬਾ ਬਿਸ਼ਨ ਨੈਣ ਨਾਰਾਇਣ ਹਿਰਦੈ ਬਸਹਿ ਗੋਬਿੰਦਾ, ਮੇਰੀ ਜ਼ਬਾਨ ਤੇ ਬਿਸ਼ਨ ਬਿਸ਼ਨ ਇੱਕ ਰੱਬ ਦਾ ਨਾਂ, ਇੱਥੇ ਵਿਸ਼ਨੂੰ ਦਾ ਅਰਥ ਨਾ ਸਮਝਣਾ, ਜਿੱਥੇ ਗੁਰਬਾਣੀ ਚ ਰਾਮ ਬਿਸ਼ਨ ਜਾਂ ਵੈਸ਼ਨੋ ਇਤਿਆਦਿਕ ਨਾਰਾਇਣ ਦਮੋਦਰ ਗੋਬਿੰਦ ਗੋਪਾਲ ਇਤਿਆਦਿਕ ਨਾਮ ਆਏ ਨੇ, ਇਹ ਅਵਤਾਰਾਂ ਦੇ ਵਾਚਕ ਨਹੀਂ ਹਨ, ਜਿੱਥੇ ਜਪਣ ਦੀ ਗੱਲ ਹੈ। ਸਤਿਗੁਰਾਂ ਦਾ ਇਸ਼ਟ ਅਕਾਲ ਪੁਰਖ ਹੈ, ਅਵਤਾਰ ਨਹੀਂ ਹਨ। ਇਸ ਵਾਸਤੇ ਇਹਦੇ ਅਰਥ ਜਿਹੜੇ ਹਨ ਡੂੰਘੇ ਹੁੰਦੇ ਨੇ। ਬਿਸ਼ਨ ਬਿਸ਼ਨ ਨਾਮ ਹੈ ਸੰਸਾਰ ਦਾ, ਅਨਮਹਿਨੇ ਚੇਸ਼ਟਾ, ਸੰਸਾਰ ਦੀ ਚੇਸ਼ਟਾ ਕਰਾਉਣ ਵਾਲਾ ਜਿਹੜਾ ਬਿਸ਼ਨ ਹੈ ਪਰਮਾਤਮਾ, ਤੇ ਉਹਦੇ ਭਗਤ ਦਾ ਨਾਮ ਹੈ ਵੈਸ਼ਨੋ। ਇਸ ਵਾਸਤੇ ਕਬੀਰ ਜੀ ਕਹਿੰਦੇ ਨੇ ਮੇਰੀ ਜੇਬਾ ਤੇ ਬਿਸ਼ਨ ਬਿਸ਼ਨ ਨਾਮ ਹੈ ਪਰਮਾਤਮਾ ਦਾ, ਤੇ ਨੇਤਰਾਂ ਵਿੱਚ ਨੇਤਰਾਂ ਰਾਹੀਂ ਨਾਰਾਇਣ ਦਿਸਦਾ ਸਾਰੇ ਪਾਸੇ, ਦੂਜਾ ਨਹੀਂ ਮੈਨੂੰ ਦਿਖਾਈ ਦਿੰਦਾ, ਹਿਰਦੇ ਵਿੱਚ ਗੋਬਿੰਦ ਗੋਬਿੰਦ ਵਸਿਆ ਹੋਇਆ। ਇਸ ਵਾਸਤੇ ਗੁਰੂ ਕੇ ਪਿਆਰਿਓ, ਜ਼ਬਾਨ ਦੇ ਨਾਲ ਰਸਨਾ ਗੀਤੀ ਬੋਲਤ ਰਾਮ, ਰਸਨਾ ਗਿੱਜ ਗਈ ਰਾਮ ਨੂੰ ਬੋਲਦੀ ਬੋਲਦੀ, ਇਸ ਗੇਜ ਵਿੱਚ ਪੈ ਗਈ, ਜਪੀ ਜਾਂਦੀ ਹਟਦੀ ਨਹੀਂ। ਕਬੀਰ ਜੀ ਕਹਿੰਦੇ ਨੇ ਮਾਂ ਜੀ ਜਪ ਜਪ ਕੇ ਐਸੀ ਅਵਸਥਾ ਬਣ ਗਈ, ਕਬੀਰ ਦੀ ਮਾਂ ਜੀ ਰੋ ਪਈ, ਕਹਿਣ ਲੱਗੇ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤਨਣਾ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਬੀਰ ਨੇ ਤਾਣਾ ਬੁਣਨਾ ਛੱਡ ਦਿੱਤਾ, ਕੱਪੜੇ ਬੁਣਨੇ ਤਿਆਗ ਦਿੱਤੇ ਨੇ, ਬਾਲ ਬੱਚਾ ਕਿਵੇਂ ਜਿਉਂਦਾ ਰਹੇਗਾ, ਰੋਟੀ ਕਿੱਥੋਂ ਖਾਵਾਂਗੇ? ਕਬੀਰ ਜੀ ਕਹਿਣ ਲੱਗੇ ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਤਰਾ ਰਾਮ ਸੁਨੇਹੀ, ਮਾਤਾ ਹੁਣ ਮਨ ਨਹੀਂ ਮੰਨਦਾ ਹੋਰ ਕੰਮ ਕਰਨ ਨੂੰ, ਜਦੋਂ ਮੈਂ ਨਲੀ ਵਿੱਚ ਫੂਕ ਮਾਰਦਾ ਹਾਂ ਧਾਗਾ ਖਿੱਚਣ ਲਈ ਤੇ ਉਹਨਾਂ ਚ ਰਾਮ ਵਿਸਰ ਜਾਂਦਾ, ਇਸ ਲਈ ਇੱਕ ਮਿੰਟ ਸਕਿੰਟ ਵੀ ਮੈਂ ਵਿਸਾਰ ਨਹੀਂ ਸਕਦਾ। ਸ਼੍ਰੀਮਾਨ ਸੰਤ ਅਤਰ ਸਿੰਘ ਸਾਹਿਬ ਤੁਰੇ ਜਾਂਦੇ ਵੀ ਕਹਿੰਦੇ ਸੀ ਹਰ ਕਦਮ ਨਾਲ ਵਾਹਿਗੁਰੂ ਜਪਣਾ, ਇਉਂ ਹਜ਼ੂਰ ਸਾਹਿਬ ਗਏ ਪੈਦਲ ਚੱਲ ਕੇ ਹਰ ਇੱਕ ਕਦਮ ਨਾਲ ਉਹਨਾਂ ਜਾਪ ਕੀਤਾ। ਫਿਰ ਗੋਦਾਵਰੀ ਚ ਖਲੋ ਗਏ, 100 ਪਾਠ ਜਪਜੀ ਸਾਹਿਬ ਦਾ ਰੋਜ਼ ਕਰਦੇ ਸਨ। ਹੁਣ ਜੇ ਤੋਤਾ ਰਟਨ ਹੁੰਦਾ ਸਤਿਗੁਰੂ ਨੂੰ ਇਹ ਨਾ ਪਾਉਂਦਾ ਜਾਪ ਤਾਂ ਮਹਾਰਾਜ ਕਲਗੀਧਰ ਦਰਸ਼ਨ ਕਿਉਂ ਦਿੰਦਾ? ਹਜ਼ੂਰ ਨੇ ਪਹਿਲਾਂ ਤਾਂ ਪੁਜਾਰੀ ਨੂੰ ਆਕਾਸ਼ਬਾਣੀ ਰਾਹੀਂ ਬਚਨ ਕੀਤਾ, ਹਜ਼ੂਰ ਸਾਹਿਬ ਦੇ ਸੇਵਾਦਾਰ ਨੂੰ, ਤੇ ਜਦ ਸਿੱਖਾ ਸਾਡਾ ਇੱਕ ਸਿੱਖ ਖਲੋਤਾ ਗਦਾਵਰੀ ਵਿੱਚ ਜਾਪ ਕਰੀ ਜਾਂਦਾ, ਉਹਨੂੰ ਪ੍ਰਸ਼ਾਦਾ ਛਕਾ ਗਿਆ, ਨਾਲੇ ਬਸਤਰ ਦੇ ਗਿਆ। ਗਿਆ ਪੁਜਾਰੀ ਪਰ ਲੱਭੇ ਨਾ, ਅਗਲੇ ਦਿਨ ਫਿਰ ਗਏ, ਆਕਾਸ਼ਬਾਣੀ ਹੋਈ, ਫਿਰ ਗਿਆ, ਫਿਰ ਨਹੀਂ ਲੱਭੇ। ਤੀਜੀ ਵਾਰੀ ਮਹਾਰਾਜ ਨੇ ਕਿਹਾ ਇੰਨੇ ਮੀਲ ਦੀ ਵਿੱਥ ਤੇ ਆ, ਜਾ ਅੱਗੇ ਤੁਰਿਆ ਜਾਏ ਮਿਲ ਪੈਣਗੇ। ਸ਼ਹਿਰਾ ਹੀ ਤੇੜ ਸੀ, ਗਦਾਵਰੀ ਦੇ ਵਿੱਚ ਖਲੋਤੇ ਹੋਏ, ਰੋਜ਼ਾਨਾ ਇੰਨਾ ਪਾਠ ਕਰਦੇ ਜਪਜੀ ਸਾਹਿਬ ਦੇ, ਔਰ ਆਖਿਰ ਫਿਰ ਜਦੋਂ ਜਾ ਕੇ ਉਹ ਸਿੰਘ ਨੇ ਦੱਸਿਆ ਵੀ ਤੁਹਾਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਯਾਦ ਕੀਤਾ, ਉਹਨਾਂ ਨੇ ਅਸਮਾਨ ਭੇਜਿਆ, ਪਦਾਰਥ ਛਕੋ ਤੇ ਬਸਤਰ ਧਾਰ ਲਓ ਮਹਾਂਪੁਰਸ਼ੋ ਰੱਬ ਦੇ ਪਿਆਰਿਓ, ਤੇ ਬਰਾਗ ਚ ਆ ਕੇ ਕਹਿਣ ਲੱਗੇ ਕਲਗੀਧਰ ਨੂੰ ਸਾਡਾ ਚੇਤਾ ਆ ਗਿਆ। ਕਹਿਣ ਲੱਗੇ ਹਾਂ ਤੁਹਾਡਾ ਚੇਤਾ ਆ, ਤਾਂ ਹੀ ਉਹਨਾਂ ਭੇਜਿਆ। ਤੇ ਫਿਰ ਹਟੇ ਨਹੀਂ, ਫਿਰ ਵੀ ਥੋੜਾ ਘਣਾ ਪ੍ਰਸ਼ਾਦ ਛਕਿਆ, ਬਸਤਰ ਪਹਿਨ ਲਏ, ਫਿਰ ਤਿਆਗ ਤੇ, ਔਰ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਤੇ ਅਤਰ ਸਿੰਘਾ ਕੀ ਚਾਹੁੰਦਾ? ਉਹਨਾਂ ਨੇ ਕਿਹਾ ਵੀ ਮਹਾਰਾਜ ਦਰਸ਼ਨ। ਕਹਿੰਦੇ ਕਿਸ ਰੂਪ ਵਿੱਚ ਦਰਸ਼ਨ, ਕਿਹੋ ਜਿਹੇ ਦਰਸ਼ਨ? ਕਹਿਣ ਲੱਗੇ ਮਹਾਰਾਜ ਜਿਸ ਤਰ੍ਹਾਂ ਦਸਵੇਂ ਜਾਮੇ ਤੁਸੀਂ ਸਿੰਘਾਸਣ ਤੇ ਬੈਠੇ ਹੁੰਦੇ ਸੀ, ਦੁਆਲੇ ਸਿੰਘ ਸਜੇ ਹੁੰਦੇ ਸਨ, ਆਪ ਉਪਦੇਸ਼ ਦਿਆ ਕਰਦੇ ਸੀ ਉਸ ਰੂਪ ਚ। ਕਹਿਣ ਲੱਗੇ ਮਾਲ ਟੇਕਰੀ ਗੁਰਦੁਆਰਾ ਸਾਹਿਬ ਤੁਹਾਡੇ ਨੇੜੇ ਆ, ਉੱਥੇ ਅੱਧੀ ਰਾਤ ਤੋਂ ਬਾਅਦ ਆਇਓ, ਇਸੇ ਤਰ੍ਹਾਂ ਦਰਸ਼ਨ ਹੋ ਜਾਣਗੇ। ਤੇ ਠੀਕ ਮਹਾਰਾਜ ਸੋਹਣੇ ਸਿੰਘਾਸਣ ਤੇ ਬਿਰਾਜਮਾਨ ਤੇ 20-25 ਸਿੰਘ ਦੁਆਲੇ ਬੈਠੇ ਹੋਏ, ਬਚਨ ਬਿਲਾਸ ਹੋ ਰਹੇ ਤੇ ਸੰਤ ਅਤਰ ਸਿੰਘ ਸਾਹਿਬ ਨੂੰ ਦਰਸ਼ਨ ਹੋਏ। ਉੱਥੇ ਡਿਊਟੀ ਲੱਗੀ ਸੀ ਵੀ ਜਾਓ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ, ਤੁਹਾਡੀ ਰਸਨਾ ਤੇ ਸਾਡਾ ਵਾਸਾ ਹੋਵੇਗਾ। ਗੁਰੂ ਕੇ ਪਿਆਰੇ, ਕਈ ਕਹਿੰਦੇ ਵੀ ਉਹ ਧਾਰਨਾ ਲਾਉਣੀਆਂ ਕਿਉਂ ਸ਼ੁਰੂ ਕੀਤੀਆਂ? ਉਹ ਧਾਰਨਾ ਤਾਂ ਵੀ ਮਾਲਵੇ ਦੇ ਲੋਕ ਟੱਪੇ ਗਾਇਆ ਕਰਦੇ ਸੀ, ਰਾਤ ਨੂੰ ਹਲਵਾਉਂਦੇ, ਉਹਨਾਂ ਨੂੰ ਉੱਥੋਂ ਪ੍ਰਚਾਰ ਆਰੰਭ ਕੀਤਾ ਵੀ ਇੱਥੋਂ ਇਹਨਾਂ ਨੂੰ ਚੇਟਕ ਲੱਗੀ, ਇਸੇ ਚੇਟਕ ਤੋਂ ਧਰਮ ਵਾਲੇ ਪਾਸੇ ਮੋੜਿਆ ਜਾਏ, ਇਹਨਾਂ ਦੇ ਮਨ ਦੇ ਬਹਾ ਨੂੰ, ਇਹਨਾਂ ਦੇ ਗਾਉਣ ਨੂੰ ਦੂਜੇ ਪਾਸੇ ਰੱਬ ਵਾਲਾ ਗਾਉਣ ਬਣਾਇਆ ਜਾਏ। ਇੱਕ ਵਾਰੀ ਕਿਸੇ ਨੇ ਸ਼ੰਕਾ ਕੀਤੀ ਸੀ ਵੀ ਇਹਨਾਂ ਨੂੰ ਰਾਗ ਵਿਦਿਆ ਤਾਂ ਹੈ ਨਹੀਂ, ਇਹ ਬ੍ਰਹਮ ਗਿਆਨੀ ਆ। ਉਸੇ ਵੇਲੇ ਅੰਮ੍ਰਿਤ ਵੇਲੇ ਕਾਨੜੇ ਰਾਗ ਦਾ ਸਮਾਂ ਸੀ, ਉਹਨਾਂ ਕਾਨੜਾ ਰਾਗ ਚੱਕਦਾ ਜਦੋਂ ਗਾਇਆ ਤੇ ਬਾਅਦ ਚੋਂ ਰਾਗੀ ਸਿੰਘ ਫਿਰ ਚਰਨਾਂ ਤੇ ਢਹਿ ਪਿਆ ਤੇ ਤੁਸੀਂ ਠੀਕ ਹੀ ਬ੍ਰਹਮ ਗਿਆਨੀ ਹੋ। ਕਹਿਣ ਲੱਗੇ ਸਤਿਗੁਰਾਂ ਕੁਝ ਲਕਾਇਆ ਹੋਇਆ ਨਹੀਂ ਸਾਥੋਂ, ਪਰ ਸੱਜਣਾ ਇਹਨਾਂ ਜਿਹਨਾਂ ਲੋਕਾਂ ਦੀ ਅਵਸਥਾ ਹੀ ਇੰਨੀ ਕਾ ਭਈ ਉਹ ਟੱਪੇ ਮਾਹੀਏ ਗਾ ਰਹੇ ਨੇ, ਉਹਨਾਂ ਨੂੰ ਇੱਥੋਂ ਹੀ ਪ੍ਰਚਾਰ ਆਰੰਭ ਕਰਕੇ ਇੱਥੋਂ ਹੀ ਅਗਾਂਹ ਤੁਰਿਆ ਜਾਏਗਾ। ਜਿਸ ਨੂੰ ਬਾਣੀ ਦੇ ਬਾਰੇ ਪਤਾ ਹੀ ਕੁਛ ਨਹੀਂ, ਗੁਰਬਾਣੀ ਦਾ ਕੀਰਤਨ ਉਹ ਕੀ ਜਾਣੇਗਾ? ਇਸ ਵਾਸਤੇ ਉਹਨਾਂ ਰੱਬ ਦੇ ਪਿਆਰਿਆਂ ਦੇ ਕਿੰਤੂ ਪਰੰਤੂ ਨਹੀਂ ਹੋ ਸਕਦਾ। ਸਾਡੇ ਪੰਥ ਵਿੱਚ ਸਾਰੀਆਂ ਸ਼ਖਾਵਾਂ ਚਾਹੀਦੀਆਂ, ਕਾਰ ਸੇਵਾ ਵਾਲੇ ਵੀ ਗੁਰਮੁਖ ਚਾਹੀਦੇ ਨੇ, ਸਾਨੂੰ ਸ਼ਸਤਰਧਾਰੀ ਵੀ ਚਾਹੀਦੇ ਨੇ, ਵਿਦਿਆ ਦੇ ਪ੍ਰਚਾਰ ਪ੍ਰਸਾਰ ਵਾਲੇ ਵੀ ਚਾਹੀਦੇ ਨੇ। ਇੱਕ ਬੋਹੜ ਦੀਆਂ ਸ਼ਾਖਾ ਹਨ, ਇਹ ਪੰਥ ਜਿਹੜਾ ਇੱਕ ਬੋਹੜ ਆ ਗੁਰੂ ਕਲਗੀਧਰ ਪਾਤਸ਼ਾਹ ਦਾ। ਵੇਖਣਾ ਇਹ ਆ ਕਿ ਉਹਨਾਂ ਦੀ ਨੀਅਤ ਕਿਸ ਪਾਸੇ ਆ, ਉਹ ਗੁਰੂ ਨਾਲ ਜੋੜ ਰਹੇ ਆ ਕਿ ਆਪਣੇ ਸਰੀਰ ਨਾਲ ਜੋੜ ਰਹੇ ਨੇ, ਧਰਮ ਦਾ ਪ੍ਰਚਾਰ ਕਰ ਰਹੇ ਨੇ ਕਿ ਧਰਮ ਤੋਂ ਬੇਮੁਖ ਕਰ ਰਹੇ ਨੇ, ਉਹਨਾਂ ਦੀ ਭਾਵਨਾ ਕਿਹੋ ਜਿਹੀ ਆ ਔਰ ਕੀ ਕਰ ਰਹੇ ਨੇ। ਇਸ ਵਾਸਤੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਨ ਵਾਲੇ ਵੀ ਚਾਹੀਦੇ ਨੇ। ਅੱਜ ਕੱਲ੍ਹ ਵੇਖ ਲਓ ਤੁਸੀਂ, ਆਪਾਂ ਕਹਿੰਦੇ ਤਾਂ ਹਾਂ ਵੀ ਸ਼ੁੱਧ ਨਿਰੋਲ ਬਾਣੀ ਦਾ ਕੀਰਤਨ ਹੋਵੇ, ਪਰ ਮੈਂ ਤਾਂ ਇਹ ਗੱਲ ਕਹਿੰਦਾ ਕਿ ਉਹਨਾਂ ਰਾਗਾਂ 'ਚ ਕੀਰਤਨ ਹੋਵੇ ਜਿਹਨਾਂ ਰਾਗਾਂ 'ਚ ਜਿਹੜੇ ਸ਼ਬਦ ਉਚਾਰੇ ਗਏ। ਗੁਰਬਾਣੀ ਦਾ ਜਿਹੜਾ ਸ਼ਬਦ ਜਿਹੜੇ ਰਾਗ 'ਚ ਗਾਇਆ ਗਿਆ ਉਹਨਾਂ ਰਾਗਾਂ 'ਚ ਕੀਰਤਨ ਹੋਵੇ, ਮੈਂ ਤਾਂ ਇਸ ਗੱਲ ਦਾ ਹਾਮੀ ਹਾਂ। ਪਰ ਵਿਚਾਰੋ, ਇੱਕ ਵਾਰੀ ਇੱਥੇ BC ਦੇ ਵਿੱਚ ਸਰੀ ਸ਼ਹਿਰ 'ਚ ਸਿੰਘ ਸਭਾ ਗੁਰਦੁਆਰਾ ਸਾਹਿਬ, ਉੱਥੇ ਬੜੇ ਬੜੇ ਧੁਰੰਤਰ ਰਾਗੀ ਆਏ ਸਨ, ਬੜੇ ਬੜੇ ਗੰਧਰਵ, ਭਾਈ ਅਵਤਾਰ ਸਿੰਘ ਦਿੱਲੀ ਵਾਲੇ ਵੀ ਗੁਰਮੁਖ ਆਏ ਹੋਏ ਸਨ, ਜਿਹਨਾਂ ਸਾਰੀ ਜ਼ਿੰਦਗੀ ਕੀਰਤਨ ਨੂੰ ਸਮਰਪਿਤ ਗੁਜ਼ਾਰੀ ਆ। ਉਹ ਗੁਰਮੁਖ ਪਿਆਰੇ ਵੀ ਆਏ ਸਨ ਤੇ ਮੈਨੂੰ ਉਹਨਾਂ ਵਧੋ ਵਧੀ 15 ਮਿੰਟ ਦਾ ਸਮਾਂ ਦਿੱਤਾ। ਮੈਂ ਕਿਹਾ ਨਹੀਂ, ਮੈਂ ਕੀਰਤਨ ਹੀ ਸੁਣਨਾ ਚਾਹੁੰਦਾ। ਪਰ ਕਹਿੰਦੇ ਨਹੀਂ, ਤੂੰ ਬੋਲ ਕੁਛ। ਉੱਥੇ ਮੈਂ ਇਹ ਅਰਜ਼ੀ ਗੁਜ਼ਾਰੀ ਭਈ ਹੁਣ ਸਾਡੇ ਰਾਗੀ ਸਿੰਘ ਰਾਗ ਵਿਦਿਆ ਨੂੰ ਬਹੁਤਾ ਕਿਉਂ ਨਹੀਂ ਸਿੱਖਦੇ? ਕਿਉਂਕਿ ਮਾਫ ਕਰਨਾ, ਇੱਕ ਅੰਗੀ ਦ੍ਰਿਸ਼ਟਾਂਤ ਆ ਭਈ ਜਦੋਂ ਲੋਕਾਂ ਵਿੱਚ ਗਧੇ ਤੇ ਘੋੜੇ ਦਾ ਮੁੱਲ ਹੀ ਇੱਕ ਹੋਵੇ, ਫਿਰ ਘੋੜਾ ਬਣਨ ਨੂੰ ਕਿਹੜਾ ਤਿਆਰ ਹੋਵੇਗਾ? ਗਧੇ ਤੋਂ ਘੋੜਾ ਕਿਹੜਾ ਬਣੇਗਾ? ਮਾਫ ਕਰਨਾ, ਮੈਂ ਤੁਲਨਾ ਨਹੀਂ ਕਰ ਰਿਹਾ, ਇੱਕ ਅੰਗੀ ਦ੍ਰਿਸ਼ਟਾਂਤ ਆ ਭਈ। ਜਿਵੇਂ ਮੈਂ ਇੱਕ ਉਦਾਹਰਨ ਦੇਣ ਲੱਗਾ, ਮੇਰੇ ਇਲਾਕੇ 'ਚ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਸੁਣਾਉਣ ਵਾਲਾ ਬੰਦਾ ਸੀ, ਸਿਰਫ ਉਹਦੀ ਆਵਾਜ਼ ਸੀ ਚੰਗੀ, ਪਰ ਦੁਨੀਆਂ ਨੂੰ ਪਤਾ, ਲੋਕਾਂ ਨੂੰ ਵੀ ਉਹਦਾ ਪਰਿਵਾਰ ਆਪਣਾ ਹੁੰਦਿਆਂ ਹੋਇਆ, ਬੱਚੇ ਆਪਣੇ ਹੁੰਦਿਆਂ ਹੋਇਆ ਕਿਸੇ ਦੀ ਧੀ ਨੂੰ ਕੱਢ ਕੇ ਲੈ ਗਿਆ, 6 ਮਹੀਨੇ ਬਾਅਦ ਫਿਰ ਵਾਪਸ ਆ ਗਿਆ, ਔਰ ਕਿਸੇ ਦੀ ਧੀ ਨੂੰ ਫਿਰ ਤੋਰ ਤਾਂ ਕਿਤੇ ਹੋਰ ਵਿਆਹ ਤਾਂ ਉਹਨਾਂ ਨੇ, ਫਿਰ ਆਪਣੇ ਪਰਿਵਾਰ 'ਚ ਰਹਿਣ ਲੱਗ ਪਿਆ। ਪਰ ਲੋਕ ਆਪ ਕਹਿ ਕੇ ਉਹਨੂੰ ਕਹਿੰਦੇ ਸਾਡੇ ਘਰ ਪਾਠ ਕਰਨਾ, ਔਰ ਉਹ ਕੱਲਾ ਇੱਕ ਲੜਕੀ ਨੂੰ ਕੱਢ ਕੇ ਨਹੀਂ ਉਹਨੇ ਲਿਜਾਇਆ, ਹੋਰਨਾਂ ਨਾਲ ਵੀ ਬੁਰੇ ਕਰਮ ਉਹਨੇ ਕੀਤੇ, ਪਰ ਲੋਕ ਫਿਰ ਵੀ ਉਹਦੇ ਮਗਰ। ਗੁਰੂ ਕੇ ਪਿਆਰਿਓ, ਕਿਉਂਕਿ ਗੁਣ ਦੀ ਕਦਰ ਘੱਟ ਆ, ਤੇ ਮਨੁੱਖ ਕਹਿੰਦਾ ਮੈਂ ਕਾਹਨੂੰਗਾ ਰਾਗ ਵਿਦਿਆ ਹੋਰ ਸਿੱਖਣੀ, ਪੈਸੇ ਤਾਂ ਉਹਨੇ ਕੀ ਬਣਨ। ਇਹ ਖਿਆਲ ਸਾਡੇ ਰਾਗੀ ਸਿੰਘਾਂ 'ਚ ਪੈਦਾ ਹੋ ਜਾਂਦਾ, ਜਿਵੇਂ ਕਿਸੇ ਦੁਕਾਨ ਦੇ ਉੱਪਰ ਚੀਜ਼ਾਂ ਰੱਖੀਆਂ ਹੋਈਆਂ ਕਿਸੇ ਦੁਕਾਨਦਾਰ ਨੇ, ਉੱਥੇ ਖਰੀਦਣ ਵਾਲਾ ਉਸ ਚੀਜ਼ ਨੂੰ, ਜਿਹੜੀ ਬਹੁ ਮੁੱਲੀ ਚੀਜ਼ ਆ, ਉੱਥੇ ਖਰੀਦਦਾਰ ਹੀ ਕੋਈ ਨਹੀਂ ਆਉਂਦਾ। ਮਹਾਰਾਜ ਜੀ ਬਾਣੀ ਦਾ ਵੀ ਵਚਨ ਹੈ ਭਈ ਵਿਣ ਗਾਹਕ ਗੁਣ ਵੇਚੀ ਹੈ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲਿਆ ਤਉ ਗੁਣ ਲਾਖ ਵਿਕਾਏ। ਸਾਡੀ ਕੰਨਾਂ ਦੀ ਰੁਚੀ ਹੋ ਗਈ ਬਹੁਤੀ ਨੀਵੀਂ, ਰਾਗ ਵਿਦਿਆ ਚ ਰਾਗਾਂ ਵਿੱਚ ਪਾ ਕੇ ਰਾਗੀ ਸਿੰਘ ਕੀਰਤਨ ਗਾਇਨ ਕਰਨ ਲੱਗ ਜਾਣ, ਤੇ ਅਸੀਂ ਕਹਿਣਾ ਵੀ ਇਹ ਕੀ ਹਾਹਾ ਹਾਹਾ ਕਰੀ ਜਾਂਦਾ। ਜਿਵੇਂ ਇੱਕ ਮਜ਼ਾਕ ਵਾਲੀ ਗੱਲ ਹੈ, ਬਲਾਸ ਵਾਲੀ, ਤੇ ਰਾਗੀ ਸਿੰਘ ਲਾਭ ਕਰਦਾ ਪਿਆ ਸੀ, ਮਾਈ ਕਹਿੰਦੀ ਇਹਨੂੰ ਭਾਈ ਨੂੰ ਹਟਾਓ, ਸਾਡਾ ਕੱਟਾ ਵੀ ਇਹਦੇ ਡਿੱਗਦਾ ਮਰ ਗਿਆ ਸੀ। ਮਤਲਬ ਕਿ ਉਹਨਾਂ ਦੀ ਰੁਚੀ ਬਹੁਤ ਨੀਵੀਂ ਹੈ, ਰਾਗ ਵਿਦਿਆ ਨੂੰ ਸੁਣਨ ਵਾਲੇ ਸਰੋਤੇ ਨਹੀਂ। ਮੈਂ ਇਹ ਵਿਚਾਰਾਂ ਕੁਛ ਉੱਥੇ ਬੇਨਤੀ ਕੀਤੀਆਂ, ਪਰ ਭਾਈ ਅਵਤਾਰ ਸਿੰਘ ਨੇ ਇੱਕ ਬਹੁਤ ਵੱਡੀ ਗੱਲ ਮੇਰੇ ਤੋਂ ਬਾਅਦ ਕਹੀ, ਮੇਰੀ ਗੱਲ ਅਧੂਰੀ ਰਹਿ ਗਈ ਸੀ, ਉਹਨਾਂ ਪੂਰੀ ਕਰ ਦਿੱਤੀ। ਉਹਨਾਂ ਨੇ ਇਹ ਗੱਲ ਕਹੀ, ਇਹ ਗੱਲ ਜ਼ਰੂਰ ਕਿ ਸਿਆਣਾ ਦੁਕਾਨਦਾਰ ਕਈ ਵਾਰੀ ਉਹ ਚੀਜ਼ਾਂ ਲਿਆਉਣੀਆਂ ਬੰਦ ਕਰ ਦਿੰਦਾ, ਵੀ ਲੋਕ ਗਾਹਕ ਹੀ ਹੈ ਨਹੀਂ ਇਹਨਾਂ ਚੀਜ਼ਾਂ ਦੇ, ਤੇ ਕੀ ਲਿਆਉਣੀਆਂ, ਕਿਉਂਕਿ ਖਰੀਦਦਾਰ ਤੇ ਕੋਈ ਆਉਂਦਾ ਨਹੀਂ, ਐਵੇਂ ਪਈ ਖਰਾਬ ਹੋ ਜਾਏਗੀ। ਪਰ ਕੁਝ ਇਦੋਂ ਵੀ ਵੱਧ ਸਿਆਣੇ ਦੁਕਾਨਦਾਰ ਹੁੰਦੇ ਆ, ਉਹ ਕਹਿੰਦੇ ਵੀ ਚੀਜ਼ ਹੋਵੇਗੀ ਕੋਲ ਤੇ ਖਬਰੇ ਰਾਤ ਬਰਾਤੇ ਵੇਲੇ ਕਵੇਲੇ ਕੋਈ ਆ ਜਾਏ, ਉਹਨੇ ਮੰਗ ਲਈ ਤੇ ਕੋਲ ਨਾ ਆਈ, ਕਿੱਥੋਂ ਦਿਆਂਗੇ। ਕੋਈ ਹੀਰੇ ਦਾ ਗਾਹਕ ਵੀ ਆ ਹੀ ਸਕਦਾ। ਇਸ ਵਾਸਤੇ ਜਿਨ੍ਹਾਂ ਰਾਗਾਂ 'ਚ ਸਤਿਗੁਰਾਂ ਨੇ ਬਾਣੀ ਉਚਾਰੀ ਆ, ਉਹਨਾਂ ਰਾਗਾਂ 'ਚ ਗਾਇਨ ਕਰਨੀ ਚਾਹੀਦੀ ਆ। ਆ ਵੇਖੋ ਦਰਬਾਰ ਸਾਹਿਬ ਤੋਂ ਜਿਹੜੇ ਭਾਈ ਸਾਹਿਬ ਆਏ ਨੇ, ਇਹ ਰਾਗਾਂ ਦੇ ਬੜੇ ਜਾਣੂ ਨੇ, ਰਾਗ ਵਿਦਿਆ ਦੇ ਬੜੇ ਜਾਣੂ ਹਨ। ਪਰ ਜੇ ਕਿਤੇ ਇਹ ਸਦਾ ਹੀ ਰਾਗਾਂ 'ਚ ਕੀਰਤਨ ਕਰਨ, ਤੇ ਸਰੋਤੇ ਬਹੁਤ ਘੱਟ ਸੁਣਨਗੇ ਇਹਨਾਂ ਨੂੰ। ਇਸ ਵਾਸਤੇ ਸਰੋਤੇ ਵੀ ਉਹੋ ਜਿਹੇ ਹੋਣ ਨਾ, ਸੁਣਨ ਵਾਲੇ ਅਧਿਕਾਰੀ ਹੋਣ, ਤੇ ਫਿਰ ਉਹਨਾਂ ਨੂੰ ਉਹ ਉਸੇ ਢੰਗ ਨਾਲ ਸੁਣਾਇਆ ਜਾਏ। ਇਸ ਵਾਸਤੇ ਸਾਰੀਆਂ ਇਹ ਸ਼ਾਖਾਵਾਂ ਪੰਥ ਦੀਆਂ, ਗੁਰਬਾਣੀ ਦਾ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਵੀ, ਨਿਰੋਲ ਬਾਣੀ ਨੂੰ ਗਾਇਨ ਕਰਨ ਵਾਲੇ, ਗੁਰਬਾਣੀ ਦੀ ਨਿਰੋਲ ਕਥਾ ਕਰਨ ਵਾਲੇ, ਤੇ ਇਸੇ ਤਰ੍ਹਾਂ ਭਾਵੇਂ ਧਾਰਨਾ ਦੁਆਰਾ ਹੀ ਪ੍ਰਚਾਰ ਕਰਨ, ਕੁਝ ਇਲਾਕੇ, ਕੁਝ ਨਗਰ, ਕੁਝ ਲੋਕ ਐਸੇ ਨੇ ਉਹਨਾਂ ਨੂੰ ਬਾਣੀ ਦੀ ਸਮਝ ਨਹੀਂ ਆਉਂਦੀ। ਪਹਿਲਾਂ ਉਹਨਾਂ ਨੂੰ ਨਸ਼ਿਆਂ ਵਿੱਚੋਂ ਟੱਪੇ ਮਾਹੀਏ ਗਾਉਣ ਤੋਂ ਕੱਢ ਕੇ ਫਿਰ ਬਾਣੀ ਦੇ ਨਿਤਨੇਮ ਹੀ ਬਣਾਉਣਾ, ਫਿਰ ਉਹ ਨਿਤਨੇਮ ਕਰਨ ਲੱਗ ਜਾਣ, ਫਿਰ ਅਰਥ ਪੜ੍ਹਨ, ਫਿਰ ਹੀ ਕੀਰਤਨ ਦੀ ਸਮਝ ਆਵੇਗੀ। ਇਸ ਵਾਸਤੇ ਗੁਰੂ ਕੇ ਪਿਆਰੇ, ਜਿਵੇਂ ਬਾਲਮੀਕ ਨੂੰ ਇਹ ਗੱਲ ਕਹੀ ਸੀ ਭਈ ਮਰਾ ਮਰਾ ਦਾ ਜਾਪ ਕਰ, ਉਹ ਮਰਾ ਮਰਾ ਦਾ ਜਾਪ ਕਰਨ ਲੱਗ ਪਿਆ ਤੇ ਮਰਾ ਮਰਾ ਮਰਾਮ ਰਾਮ ਰਾਮ ਬਣਾ ਬਣ ਗਿਆ। ਜੇ ਪਹਿਲਾਂ ਹੀ ਕਹਿੰਦੇ ਉਹ ਮਹਾਤਮਾ ਵੀ ਰਾਮ ਰਾਮ ਜਪ, ਉਹਨੇ ਜਪਣਾ ਨਹੀਂ ਸੀ, ਉਹਨੂੰ ਪਤਾ ਵੀ ਰੱਬ ਦਾ ਨਾਂ ਤੇ ਮਨ ਸੀ ਮੈਲਾ, ਮਨ ਨੇ ਮੰਨਣਾ ਨਹੀਂ ਸੀ। ਇਸ ਕਰਕੇ ਉਹ ਜੁਗਤੀ ਉਸ ਵੇਲੇ ਵਰਤੀ ਗਈ ਵੀ ਮਰਾ ਮਰਾ ਦਾ ਜਾਪ ਕਰ, ਪਛਤਾਵਾ ਕਰ ਆਪਣੇ ਕਰਮਾਂ ਦਾ। ਇਸ ਲਈ ਹੋ ਸਕਦਾ ਮੇਰੀਆਂ ਕੁਛ ਗੱਲਾਂ ਵਿਚਾਰਾਂ ਨਾਲ ਆਪ ਸਾਰੇ ਸਹਿਮਤ ਨਾ ਹੋ, ਕਈਆਂ ਦੇ ਅੰਦਰ ਨਾ ਕੱਟੜਤਾ ਆ ਜਾਂਦੀ ਆ ਵੀ ਨਹੀਂ ਜੀ ਆਹ ਹੀ ਗੱਲ ਹੋਣੀ ਚਾਹੀਦੀ, ਦੂਜੀ ਨਹੀਂ ਹੋਣੀ ਚਾਹੀਦੀ। ਇਹ ਧਾਰਨਾ ਵਾਲਿਆਂ ਦਾ ਪ੍ਰੋੜਤਾ ਕਰਦਾ ਜੀ, ਇਹ ਉਹਨਾਂ ਦਾ ਪੱਖ ਚੱਲਦਾ ਜੀ, ਫਲਾਂ ਡਿੰਗ ਨਹੀਂ, ਇਹ ਗੱਲ ਨਹੀਂ ਹੈ। ਹਾਂ ਜ਼ਰੂਰ ਗੁਰਬਾਣੀ ਦਾ ਸ਼ੁੱਧ ਕੀਰਤਨ ਐਨ ਰਾਗਾਂ ਵਿੱਚ, ਔਰ ਇਸੇ ਤਰ੍ਹਾਂ ਗੁਰਬਾਣੀ ਦੀ ਨਿਰੋਲ ਕਥਾ ਤੇ ਬਾਕੀ ਜਿਹੜਾ ਧਾਰਨਾ ਆਦਿ ਵਾਲਾ ਕੀਰਤਨ ਹੈ, ਸੋ ਕਈ ਕਹਿੰਦੇ ਨੇ ਉਹਨਾਂ ਨੂੰ ਕੀਰਤਨ ਨਹੀਂ ਕਿਹਾ ਜਾ ਸਕਦਾ, ਗੁਰੂ ਕੇ ਪਿਆਰੇ ਜਸ ਤਾਂ ਰੱਬ ਦਾ ਹੀ ਗਾਉਂਦੇ ਨੇ। ਜਿਵੇਂ ਹੁਣ ਬਾਣੀ ਦੇ ਅਰਥ ਮੈਂ ਸੁਣਾ ਰਿਹਾ ਆਪ ਜੀ ਨੂੰ, ਇਹਨਾਂ ਅਰਥਾਂ ਨੂੰ ਜੇ ਸਾਜਾਂ ਨਾਲ ਗਾ ਦਿੱਤਾ ਜਾਏ, ਹੁਣ ਢਾਡੀ ਸਿੰਘ ਇਤਿਹਾਸ ਗਾਉਂਦੇ ਨੇ ਤੇ ਜੋ ਕੁਝ ਸਾਨੂੰ ਬਣਾ ਕੇ ਕਵਿਤਾ ਸੁਣਾਉਂਦੇ ਆਪਣੇ ਕੋਲੋਂ ਕਵਿਤਾ ਦਾ ਰੂਪ ਦਿੰਦੇ ਨੇ, ਇਤਿਹਾਸ ਨੂੰ ਕਵਿਤਾ ਦਾ ਰੂਪ ਆਪੋ ਆਪਣੇ ਢੰਗ ਨਾਲ ਅੱਖਰ ਵਰਤੇ ਜਾਂਦੇ ਨੇ। ਇਸ ਵਾਸਤੇ ਅਸੀਂ ਕਹੀਏ ਵੀ ਨਹੀਂ ਇਹ ਗੱਲਾਂ ਤੁਹਾਡੀਆਂ ਅਸੀਂ ਨਹੀਂ ਸੁਣਨੀਆਂ, ਨਹੀਂ ਐਸੀ ਗੱਲ ਨਹੀਂ ਹੈ। ਤੇ ਕਈ ਇੰਝ ਵੀ ਪੰਥ ਵਿੱਚ ਐਸੇ ਲੋਕ ਵੀ ਹਨ ਜਿਹੜੇ ਕਹੀ ਜਾਂਦੇ ਆ ਵੀ ਗੁਰਬਾਣੀ ਦੀ ਕਥਾ ਕਰਦਿਆਂ ਇਤਿਹਾਸ ਵਿੱਚੋਂ ਸਾਖੀ ਨਹੀਂ ਕੋਈ ਸੁਣਾਉਣੀ ਚਾਹੀਦੀ, ਆਹ ਨਹੀਂ ਕਰਨਾ ਚਾਹੀਦਾ, ਇਹ ਬੰਦਸ਼ਾਂ। ਜਿਵੇਂ ਮੁਸਲਮਾਨ ਧਰਮ ਦੇ ਕੁਝ ਲੋਕ ਕਹਿੰਦੇ ਵੀ ਸ਼ਰ੍ਹਾਂ ਦੇ ਵਿੱਚੋਂ ਜਿਹੜਾ ਮਾੜਾ ਜਿਹਾ ਬਾਹਰ ਹੋਇਆ ਉਹ ਗਲਤ ਹੋ ਗਿਆ, ਸੋ ਸ਼ਰ੍ਹਾਂ ਉਸ ਤਰ੍ਹਾਂ ਮਰਿਆਦਾ ਨੂੰ ਕਹਿੰਦੇ ਨੇ। ਪਰ ਕਈ ਮਹਾਤਮਾ ਉਹਨਾਂ ਦੇ ਧਰਮ ਵਿੱਚ ਵੀ ਇਸਲਾਮ ਵਿੱਚ ਵੀ ਬੰਦਗੀਆਂ ਵਾਲੇ ਬਹੁਤ ਹੋਏ ਨੇ, ਪਰ ਉਹਨਾਂ ਨੇ ਸ਼ਰ੍ਹਾਂ ਨੂੰ ਫਿਰ ਅੰਗੀਕਾਰ ਕਰਕੇ ਨਹੀਂ ਰੱਖਿਆ, ਤਿਆਗ ਦਿੱਤਾ। ਗਿਆਨ ਦੀ ਅਵਸਥਾ ਵਾਲਿਆਂ ਦੇ ਉੱਪਰ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਭਾਵੇਂ ਉਹਨਾਂ ਸ਼ਰ੍ਹਾਂ ਨੂੰ ਨਹੀਂ ਧਾਰਨ ਕਰਕੇ ਰੱਖਿਆ, ਪਰ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਆਤਮ ਗਿਆਨ ਵਾਲਿਆਂ ਨੂੰ ਵੀ ਧਰਮ ਦੀ ਮਰਿਆਦਾ ਚ ਰਹਿਣਾ ਚਾਹੀਦਾ ਤਾਂ ਕਿ ਉਹਨਾਂ ਵੱਲ ਵੇਖ ਕੇ ਹੋਰ ਵੀ ਧਰਮ ਵਿੱਚ ਆਉਣ ਲੋਕ, ਨਹੀਂ ਤਾਂ ਉਹ ਆਪਣਾ ਧਰਮ ਕਰਮ ਛੱਡ ਜਾਣਗੇ। ਉਦਾਹਰਣ ਦੇ ਤੌਰ ਤੇ ਬਾਬਾ ਬੁੱਢਾ ਜੀ ਦਾ, ਜਿਸ ਵੇਲੇ ਉਹਨਾਂ ਨੂੰ ਆਤਮ ਗਿਆਨ ਹੋ ਗਿਆ ਤੇ ਸਿੱਖਾਂ ਨੇ ਸ਼ਿਕਾਇਤ ਕੀਤੀ ਗੁਰੂ ਨਾਨਕ ਸਾਹਿਬ ਦੇ ਕੋਲ ਵੀ ਭਾਈ ਬੁੱਢਾ ਜੀ ਇਸ਼ਨਾਨ ਨਹੀਂ ਕਰਦੇ। ਮਹਾਰਾਜ ਸਾਹਿਬ ਨੇ ਸੱਦਿਆ ਕੋਲ ਵੀ, ਬੁੱਢਿਆ ਤੁਹਾਡੀ ਸ਼ਿਕਾਇਤ ਆਈ, ਤੁਸੀਂ ਇਸ਼ਨਾਨ ਨਹੀਂ ਕਰਦੇ। ਕਹਿੰਦੇ ਵੀ ਮਹਾਰਾਜ ਹੁਣ ਇਸ਼ਨਾਨ ਕਰਨ ਵਾਲਾ ਬਾਕੀ ਰਹਿ ਗਿਆ, ਇਸ਼ਨਾਨ ਤਾਂ ਤੁਸੀਂ ਸਦਾ ਦਾ ਕਰਾ ਦਿੱਤਾ, ਮਨ ਨਿਰਮਲ ਹੋ ਗਿਆ ਹੈ, ਹੁਣ ਤਾਂ ਨਾ ਆਲਸ ਦਾ ਕੋਈ ਪ੍ਰਭਾਵ ਹੈ, ਨਾ ਨੀਂਦ ਦਾ, ਨਾ ਭੁੱਖ ਦਾ, ਨਾ ਦੁੱਖ ਦਾ। ਮਹਾਰਾਜ ਕਹਿੰਦੇ ਬੁੱਢਿਆ ਤੇਰੀ ਅਵਸਥਾ ਜਿਸ ਮੰਜ਼ਿਲ ਤੇ ਤੂੰ ਪਹੁੰਚ ਗਿਆ, ਇਹ ਲੋਕ ਨਹੀਂ ਉੱਥੇ ਪਹੁੰਚੇ ਹੋਏ, ਇਹਨਾਂ ਤੇਰੇ ਵੱਲ ਵੇਖਣਾ ਵੀ ਬੁੱਢਾ ਕੀ ਕਰਦਾ। ਨਨ ਸਿੱਖਾ ਗੁਰੂ ਦਾ ਨਿਕਟ ਵਰਤੀ, ਜਦੋਂ ਇਹ ਨਹੀਂ ਇਹ ਇਸ਼ਨਾਨ ਆਦਿ ਕਰਦਾ, ਅੰਮ੍ਰਿਤ ਵੇਲੇ ਚੌਂੜਾ ਲਾ ਕੇ ਨਹੀਂ ਬਹਿੰਦਾ, ਤੇ ਇਹਨਾਂ ਵੀ ਨਹੀਂ ਕਰਨਾ, ਇਹ ਅਜੇ ਥੱਲੇ ਬੈਠੇ ਆ, ਰੀਸ ਇਹਨਾਂ ਤੇਰੀ ਕਰਨੀ। ਇਸ ਵਾਸਤੇ ਬਚਨ ਬਾਣੀ ਦਾ, ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬਿਲਾਏ, ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾ ਕਰਮ ਅਨਾਸ। ਇੱਕ ਮਹਾਂਪੁਰਸ਼ ਨੇ ਸਾਡੇ ਪੰਥ ਚ, ਸੰਤ ਬਾਬਾ ਆਇਆ ਸਿੰਘ ਹੋਤੀ ਮਰਦਾਨ ਵਾਲੇ, ਉਹਨਾਂ ਨੇ ਆਪ ਇਹ ਗੱਲ ਕਹੀ ਸੀ ਵੀ ਭਾਵੇਂ ਅਸੀਂ ਸੰਤ ਸਨ, ਲੋਕ ਕਹਿੰਦੇ ਆ, ਅਸੀਂ ਗੁਰੂ ਦੀ ਮਰਿਆਦਾ ਪੂਰੀ ਨਹੀਂ ਰੱਖੀ ਸਰੀਰਕ ਤੌਰ ਤੇ, ਪਰ ਅਸੀਂ ਅਜੇ ਜਨਮ ਲੈਣਾ, ਉਦੋਂ ਫਿਰ ਅਗਲੇ ਜਨਮ ਚ ਅਸੀਂ ਮਰਿਆਦਾ ਪੂਰੀ ਨਿਭਾਵਾਂਗੇ। ਇਉਂ ਕਮਾਈ ਕਈਆਂ ਦੀ ਹੁੰਦੀ ਆ, ਹੁਣ ਕਈ ਨਿਰਮਲੇ ਤੇ ਕਈ ਉਦਾਸੀ, ਜਿਵੇਂ ਸੰਤ ਬਾਬਾ ਦਲੇਲ ਸਿੰਘ ਵਰਗੇ, ਉਹ ਗਿਲਟੀ ਜੀ ਬੰਨ ਕੇ ਰੱਖਦੇ ਸੀ, ਪੰਜ ਕਕਾਰ ਨਹੀਂ ਸੀ ਉਹਨਾਂ ਕੋਲ। ਤੇ ਇੱਕ ਸੱਜਣ ਨੇ ਹਰਿਮੰਦਰ ਸਾਹਿਬ ਜਦੋਂ ਮੱਥਾ ਟੇਕ ਕੇ ਆ ਰਹੇ ਸੀ ਬਾਹਰ, ਹੁਣ ਉਹ ਕਮਾਈ ਤਾਂ ਹੈ ਸੀ ਨਾ ਉਹਨਾਂ ਦੇ ਪਾਸ, ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੂੰ ਮਿਲੇ, ਆਪਸ ਵਿੱਚ ਦੋਵੇਂ ਮਹਾਤਮਾ ਮਿਲੇ, ਤੇ ਉਹ ਸਿੰਘ ਨੇ ਕਿਹਾ ਜੀ ਤੁਸੀਂ ਸੰਤ ਕਹਾਉਂਦੇ ਹੋ, ਅਲਬਾਸ ਜਾਂ ਭਗਵਾਂ ਪਾਇਆ ਮੱਥੇ ਟਿਕਾਈ ਜਾਂਦੇ ਹੋ, ਇਹ ਕੀ ਕੰਮ ਫੜਿਆ ਤੁਸੀਂ? ਸੰਤ ਜਰਨੈਲ ਸਿੰਘ ਕਹਿਣ ਲੱਗੇ ਸਿੰਘਾ ਠਹਿਰ ਜਾ। ਉਹ ਕਹਿਣ ਸੰਤ ਵੀ ਭਾਈ ਅਸੀਂ ਤਾਂ ਕਦੇ ਕਿਸੇ ਨੂੰ ਕਿਹਾ ਮੱਥਾ ਟੇਕ, ਪਰ ਦੁਨੀਆ ਮੱਥਾ ਸਾਨੂੰ ਇਹ ਵੀ ਨਹੀਂ ਪਤਾ ਕੌਣ ਟੇਕ ਗਿਆ ਕੌਣ ਨਹੀਂ ਟੇਕ ਗਿਆ, ਅਸੀਂ ਕੀ ਕਰੀਏ, ਲੋਕ ਨਹੀਂ ਹਟਦੇ। ਨਾ ਹੀ ਹਟੇ ਉਹ ਸਿੰਘ ਤੇ ਫਿਰ ਸੰਤ ਕਹਿਣ ਲੱਗੇ ਵੀ ਸੱਜਣਾ ਤਰਕ ਤਾਂ ਤੂੰ ਕਰ ਰਿਹਾ, ਗੱਲ ਤੇਰੀ ਠੀਕ ਹੈ, ਮਰਿਆਦਾ ਚ ਮਹਾਂਪੁਰਸ਼ਾਂ ਨੂੰ ਰਹਿਣਾ ਚਾਹੀਦਾ, ਪਰ ਆਪਣੇ ਬਾਰੇ ਵੀ ਵੇਖ ਕਦੇ। ਕਹਿੰਦੇ ਇਹਨਾਂ ਦੀ ਅਵਸਥਾ ਪਤਾ ਕੀ ਆ? ਕਹਿੰਦਾ ਜੀ ਕੀ? ਕਹਿੰਦੇ ਆਤ ਨੂੰ ਵਿਖਾਈਏ, ਗੁਰੂ ਮਹਾਰਾਜ ਦੇ ਚਰਨਾਂ ਚ ਅਸੀਂ ਅਰਦਾਸ ਕਰਨ ਲੱਗੇ, ਜੋ ਕੁਝ ਅਸੀਂ ਬੋਲਾਂਗੇ ਤੂੰ ਵੀ ਬੋਲੀ ਜਾਈ। ਕਹਿਣ ਲੱਗਾ ਜੀ ਠੀਕ ਆ। ਤੇ ਉਹ ਅਰਦਾਸ ਕਰਦੇ ਕਰਦੇ ਜਦੋਂ ਅਖੀਰ ਤੇ ਪਹੁੰਚੇ ਨਾ, ਉੱਥੋਂ ਤੱਕ ਤੇ ਬੋਲੀ ਗਿਆ, ਤੇ ਫਿਰ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਮਹਾਰਾਜ, ਤੁਹਾਡੇ ਤੋਂ ਬਗੈਰ ਮੇਰਾ ਇਸ ਦੁਨੀਆਂ ਚ ਕੱਖ ਨਾ ਰਹੇ। ਕਹਿੰਦੇ ਕਹਿ ਇਹ ਗੱਲ? ਕਹਿੰਦਾ ਜੀ ਇਹ ਗੱਲ ਨਹੀਂ ਕਹੀ ਜਾਣੀ। ਕਹਿੰਦੇ ਫਿਰ ਇਹ ਬੜੇ ਚਿਰ ਤੋਂ ਇਹ ਅਰਦਾਸਾਂ ਕਰਦੇ ਚਲੇ ਆ ਰਹੇ ਨੇ ਵੀ ਸ੍ਰੀ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਸਾਹਿਬ, ਮੇਰਾ ਤੁਹਾਡੇ ਤੋਂ ਬਗੈਰ ਹੋਰ ਕੁਝ ਨਾ ਰਹੇ, ਮੈਨੂੰ ਕੁਝ ਨਹੀਂ ਚਾਹੀਦਾ, ਦੱਸ ਤੇਰੀ ਅਵਸਥਾ ਹੈ? ਕਹਿਣ ਲੱਗਾ ਜੀ ਨਹੀਂ। ਇਸ ਵਾਸਤੇ ਗੁਰੂ ਕੇ ਪਿਆਰੇ, ਜਿਹੜਾ ਆਪ ਸਵਰਿਆ ਹੋਇਆ ਨਾ, ਉਹ ਕਿਸੇ ਤੇ ਤਰਕ ਵੀ ਨਹੀਂ ਕਰਦਾ। ਹਾਂ ਇਹ ਗੱਲ ਜ਼ਰੂਰ, ਮਰਿਆਦਾ ਪੁਰਸ਼ੋਤਮ ਮਹਾਂਪੁਰਖ ਵੀ ਸਾਡੇ ਪੰਥ ਚਾਹੀਦੇ ਨੇ, ਜਿਹਨਾਂ ਵੱਲ ਵੇਖ ਕੇ ਲੋਕ ਮਰਿਆਦਾ ਨੂੰ ਕਾਇਮ ਰੱਖਣ। ਤੇ ਕਈ ਵਾਰੀ ਕਈ ਮਹਾਂਪੁਰਸ਼ਾਂ ਦੀ ਜਿਹੜੀ ਕਿਰਿਆ ਹੈ ਮਸਤਾਨੀ ਵੀ ਹੋ ਜਾਂਦੀ ਹੈ, ਰਹੋ ਵਿਚਾਰ, ਇਹ ਵਿਚਾਰਾਂ ਲੰਬੀਆਂ ਹਨ, ਪਰ ਜਿਹੜੇ ਇੰਜ ਵੀਰ ਤਰਕ ਕਰ ਰਹੇ ਆ ਨਾ ਵੀ ਇਹ ਸਾਧਾ ਨੇ ਪ੍ਰਚਾਰ ਕੀਤਾ ਵੀ ਵਾਹਿਗੁਰੂ 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 ਜਪੀ ਚੱਲੋ ਜਾਂ ਬਾਣੀ ਪੜ੍ਹੀ ਚੱਲੋ, ਇਹ ਤੋਤਾ ਰੱਟਣਾ, ਇਹ ਗੱਲ ਨਹੀਂ ਹੈ, ਪਰ ਭਾਵਨਾ ਜ਼ਰੂਰ ਚਾਹੀਦੀ ਹੈ। ਇਹ ਸਤਿਗੁਰਾਂ ਨੇ ਗੱਲ ਕਹੀ ਜ਼ਰੂਰ ਭਾਈ, ਭਾਵਨਾ ਸਹੀ ਅੰਦਰ ਹੋਵੇ ਭਾਈ, ਵਾਹਿਗੁਰੂ ਨੂੰ ਜਪ ਰਹੇ ਹਾਂ, ਲੋਕ ਵਿਖਾਵਾ ਨਹੀਂ, ਬਨਾਵਟ ਨਹੀਂ, ਭੇਖ ਨਹੀਂ, ਭੇਖਾਂ 'ਚ ਰੱਬ ਨਹੀਂ ਭਤੀਜਦਾ ਨਾ ਭਿੱਜਦਾ ਹੈ। ਇਸ ਲਈ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਉਹ ਸੁੱਕਦੇ ਨਹੀਂ ਵਿਕਾਰਾਂ ਦੀ ਤਪਸ਼ ਨਾਲ, ਨਾ ਉਹਨਾਂ ਨੂੰ ਪੀੜਾਂ ਦੁੱਖ ਮਿਲਦੀਆਂ ਪੀੜਾਂ ਮਿਲਦੀਆਂ ਹਨ। ਜਿਹੜੇ ਨਾਮ ਨੂੰ ਜਪਦੇ ਹਨ ਉਹ ਸੋਭਾ ਪਾਉਂਦੇ ਆ, ਆਤਮਕ ਸੁੱਖ ਰੂਪੀ ਫਲ ਨੂੰ ਮਾਣਦੇ ਹਨ ਤੇ ਬਾਜੀ ਜਿੱਤ ਕੇ ਜਾਂਦੇ ਨੇ। ਇਹ ਪਰਮ ਪਵਿੱਤਰ ਉਪਦੇਸ਼ ਇਸ ਸ਼ੰਤ ਵਿੱਚ ਸਤਿਗੁਰਾਂ ਬਖਸ਼ਿਆ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।